हम अवगुण भरे एक गुण नाही अमृत शाड बिखे बिख खाई माया मोह भरम पै भूले सुत दारा स्यों प्रीत लगाई एक उत्तम पंथ सुनियो गुर संगत तेह मलंत जम त्रास मटाई एक अरदास पाठ कीरत की गुर रामदास राखो सरनाई
जै सो गुर उपदेसिया मैं तै सो कहा पकार नानक कहे सुनरे मना कर कीर्तन होए उदार।
गुरमुख सिंह दी पार्टी जिदे नाल साथ दे रहे हैं दलबीर सिंह जौड़ सिंह वाला रणजीत सिंह राजू ते नरेंद्र सिंह रूपोवाली। हुक्म आया है सरजीत सिंह महालचकीए दा उहदा नाल साथी है मनजीत सिंह रूपोवालिया यूपी वाला। वह कहिंदे भी प्रसंग गुरु अमरदास ते गुरु रामदास महाराज की साखी सुननी है सो गुरमुख सिंह एम ए की कलम ते गुरमुख सिंह एम ए दे जौर बयान करो। मैं छुट्टी कर रहा हाँ। वाहेगुरु जी का खालसा वाहेगुरु जी की फतेह।
गुरु प्यारी साध संगत धन श्री गुरु रामदास महाराज जी का प्रकाश कत्तक वदी दूज 2691 बिक्रमी 24 सितंबर 1534 ईस्वी नूं चूना मंडी लाहौर की एक बस्ती विच पिता हरदास जी के घर माता दया कौर की कुख नूं भाग ला के शहनशाह इस धरती ते आए। मापिया ने नाम रख्या रामदास ते पलेठी दा होण करके जेठा करके प्रसिद्ध होए। तन श्री गुरु रामदास महाराज के आगम ते जिवें लाहौर वासियां ने और सारी दुनिया ने जय जयकारा कीतियां आके वधाइयां दित्तियां उस वे दी कहानी नूं कुछ ही जत्ता तुहाडे सामने इउं बिने करदा है।
सतगुर परगट होए तक के सतगुर परगट होए तक के सब नू मिलन वधाइयां चन चढ़िया ते शहर लाहौर च हो गईयां रुशनाइयां।
1534 खेड़ गईयां गुलजारां रामदास दे जन्म दिहाड़े होइयां जय जयकारां।
सतगुर परगट होए तक के सतगुर परगट होए तक के सब नू मिलन वधाइयां चन चढ़िया ते शहर लाहौर च हो गईयां रुशनाइयां।
1534 खेड़ गईयां गुलजारां रामदास दे जन्म दिहाड़े होइयां जय जयकारां।
पिताजी हरदास खुशी विच पिताजी हरदास खुशी विच फुले नहीं समाउंदे तक के मुखड़ा दया कौर जी लख लख शुकर मनाउंदे।
2684 मारे चन चमकारा रामदास दे जन्म दिहाड़े होइया जय जयकारा।
ओ दुल्हन वांगू सजगी डापे दुल्हन वांगू सजगी जापे चूना मंडी वसती सोडी कुल विच पैदा हो गई अज अगम्मी हसती।
ओ द्यो दे फुल बर सामने आए द्यो ते फुल बर सामने आए आईया तक बहारा रामदास दे जन्म दिहाड़े होइया जय जयकारा।
चन नालों भी ਸੋਹਣਾ ਚਿਹਰਾ, ਚੰਨ ਨਾਲੋਂ ਵੀ ਸੋਹਣਾ ਚਿਹਰਾ, ਨੈਣ ਬਾਲ ਦੇ ਸੋਹਣੇ ਚੁੰਬਕ ਵਾਂਗੂ ਖਿੱਚ ਲੈ ਜਾਂਦੇ ਸੋਹਣੇ ਮਨ ਨੂੰ ਮੋਹਣੇ।
ਪਾਂਦਾ ਤੱਕ ਹੈਰਾਨ ਰਹਿ ਗਿਆ, ਪਾਂਦਾ ਤੱਕ ਹੈਰਾਨ ਰਹਿ ਗਿਆ, ਤੱਕ ਕੇ ਅਜਬ ਨਹਾਰਾ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾ।
ਰਾਮਦਾਸ ਨਾ ਰੱਖਿਆ ਤੱਕ ਕੇ, ਰਾਮਦਾਸ ਨਾ ਰੱਖਿਆ ਤੱਕ ਕੇ, ਲੋਕੀ ਖੁਸ਼ੀਆਂ ਮਾਨਣ, ਨੂਰੀ ਮੁਖੜਾ ਡਲਕਾਂ ਮਾਰੇ ਵੰਡੇ ਸਭ ਨੂੰ ਚਾਨਣ।
ਸਾਡਾ ਜੇਠਾ ਸਭ ਤੋਂ ਸੋਹਣਾ, ਸਾਡਾ ਜੇਠਾ ਸਭ ਤੋਂ ਸੋਹਣਾ, ਆਖਿਆ ਦਿਲ ਦੇ ਯਾਰਾ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾ।
ਓ ਛੋਟੀ ਉਮਰ ਲਾਏ ਸਮਾਧੀ, ਛੋਟੀ ਉਮਰੇ ਲਾਏ ਸਮਾਧੀ, ਨੈਣੀ ਨਾਮ ਖੁਮਾਰੀ, ਮਨ ਮੋਣੀ ਹੈ ਸੂਰਤ ਜਾਪੇ ਕੁਦਰਤ ਆਪ ਸ਼ਿੰਗਾਰੀ।
ਬਾਲ ਅਵਸਥਾ ਲਾਉਣ ਲੱਗ ਪਏ, ਬਾਲ ਅਵਸਥਾ ਲਾਉਣ ਲੱਗ ਪਏ, ਸਤਨਾਮ ਦੀ ਅਟਾਰਾ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾ।
ਬਾਲ ਅਵਸਥਾ ਮਾਪੇ ਤੁਰ ਗਏ, ਬਾਲ ਅਵਸਥਾ ਮਾਪੇ ਤੁਰ ਗਏ, ਅੱਗੇ ਜਾਣੇ ਈਸ਼ਰ ਗੁਰਮੁਖ ਦਰ ਤੇ ਲੱਖਾਂ ਚੁੱਕਣੇ ਜੋਗੀ ਕਹੇ ਇੱਕ ਵੀਸ਼ਰ।
ਤਾਈਓ ਉਸ ਦੀ ਉਪਮਾ ਕੀਤੀ, ਤਾਈਓ ਉਸ ਦੀ ਉਪਮਾ ਕੀਤੀ, ਨਿੰਦਰ ਤੇ ਸਰਦਾਰਾ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾ।
ਪਰ ਕੁਦਰਤ ਦੀ ਖੇਡ ਬੜੀ ਨਿਰਾਲੀ ਹੈ। ਇਹ ਜੇਠਾ ਅਜੇ ਦੋਧੇ ਦੰਦ ਸਨ, 2 ਸਾਲ ਦਾ ਹੋਇਆ, ਇਹਦੀ ਮਾਤਾ ਚੱਲ ਵਸੀ। ਭਗਤਾਂ ਦੇ ਇਮਤਿਹਾਨ ਬੜੇ ਹੋਇਆ ਕਰਦੇ ਹੈ। ਥੋੜ੍ਹਾ ਸਮਾਂ ਹੋਰ ਗੁਜ਼ਰਿਆ, ਬੱਚੇ ਦੀ ਅਵਸਥਾ 7 ਸਾਲ ਦੀ ਹੋਈ ਹੈ। ਇਹਦਾ ਸਿਰ ਦਾ ਸਾਇਆ, ਇਹਦਾ ਬਾਪ ਪਿਤਾ ਹਰਦਾਸ ਜੀ, ਉਹ ਵੀ ਚੱਲ ਵਸੀ। ਹੁਣ ਇਸ ਬੱਚੇ ਦਾ ਕੋਈ ਓਟ ਆਸਰਾ ਨਹੀਂ। ਜਦੋਂ ਬੰਦੇ ਦੇ ਚੰਗੇ ਦਿਨ ਹੋਣ, ਉਹਦੇ ਕੋਲ ਧਨ ਪਦਾਰਥ ਹੋਵੇ, ਸਾਰੇ ਲੋਕ ਪਿਆਰ ਕਰਦੇ ਆਪਣਾ ਕਹਿ ਕੇ, ਪਰ ਜਦੋਂ ਕਦੇ ਬਿਪਤਾ ਪੈ ਜਾਵੇ, ਕਵੀ ਕਹਿੰਦਾ ਵੇਲੇ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰ ਪਰਖੇ ਜਾਣ ਸੱਜਣੇ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਬਿਪਤਾ ਪੈ ਗਈ ਕਾਕੇ ਜੇਠੇ ਦੇ ਸਿਰ 'ਤੇ, ਕਿਸੇ ਸਰੀਕੇ ਵਾਲੇ ਨੇ, ਚਾਚੇ ਤਾਏ ਨੇ ਇਸ ਕਾਕੇ ਨੂੰ ਗੱਲ ਨਾਲ ਨਹੀਂ ਲਾਇਆ। ਇਹਦਾ ਇੱਕੋ ਇੱਕ ਆਸਰਾ ਰਹਿ ਗਿਆ, ਇਹਦੀ ਵਿਧਵਾ ਨਾਨੀ, ਜਿਹਦਾ ਨਗਰ ਹੈ ਬਾਸਰ ਕੇ, ਜੋ ਗੁਰੂ ਅਮਰਦਾਸ ਮਹਾਰਾਜ ਦਾ ਜੱਦੀ ਨਗਰ ਹੈ, ਕਿਉਂਕਿ ਆਪਣਾ ਖੂਨ ਸੀ। ਤਰਸ ਕਰਕੇ ਇਸ ਬੱਚੇ ਨੂੰ ਨਾਨੀ ਆਪਣੇ ਕੋਲ ਲੈ ਆਈ। ਅਤੇ ਬੰਦੇ ਨੂੰ ਰੁਜ਼ਗਾਰ ਵਾਸਤੇ ਕੋਈ ਨਾ ਕੋਈ ਕਿੱਤਾ ਚਾਹੀਦਾ ਹੈ, ਰੋਟੀ ਕਿਰਤ ਕਰਕੇ ਖਾਣੀ, ਇਹ ਗੁਰੂ ਨਾਨਕ ਦਾ ਸਿਧਾਂਤ ਹੈ। ਭਾਵੇਂ ਚੰਗੇ ਘਰਾਣੇ ਵਿੱਚ ਜਨਮ ਹੋਇਆ ਸੀ, ਬਿਪਤਾ ਪਈ, ਨਾਨੀ ਮਾਂ ਨੇ ਘੁੰਗੀਆਂ ਤਲ ਕੇ ਦੇਣੀਆਂ, ਅਤੇ ਜੇਠੇ ਨੇ ਵੇਚ ਕੇ ਇਹਦੇ ਨਾਲ ਆਪਣਾ ਗੁਜ਼ਾਰਾ ਕਰਨਾ ਔਰ ਨਾਨੀ ਦਾ ਗੁਜ਼ਾਰਾ ਚੱਲਣਾ। ਸਮਾਂ ਆਪਣੀ ਤੋਰੇ ਤੁਰਦਾ ਗਿਆ। ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦਾ ਇਹ ਜੱਦੀ ਨਗਰ ਹੈ, ਜਦੋਂ ਹੀ ਇਸ ਬੱਚੇ ਵੱਲ ਵੇਖਦੇ ਹਨ, ਉਹਨਾਂ ਦਾ ਮਨ ਮੋਹਿਆ ਜਾਂਦਾ। ਹੋਣ ਹਾਰ ਬਿਰਵਾਨ ਕੇ, ਚਿਕਨੇ ਚਿਕਨੇ ਪਾਂ, ਇਹ ਕੁਝ ਬਣੇਗਾ, ਗੁਰੂ ਅਮਰਦਾਸ ਮਹਾਰਾਜ ਆਪਣੇ ਮਨ ਵਿੱਚ ਸੋਚਦੇ ਹੈ। ਇੱਕ ਦਿਨ ਇਹਦੀ ਨਾਨੀ ਨੂੰ ਕਹਿਣ ਲੱਗੇ ਕਿ ਅਸਾਂ ਇੱਕ ਨਵਾਂ ਨਗਰ ਵਸਾਇਆ ਗੋਂਦਵਾਲ ਸਾਹਿਬ, ਜੇ ਇਹਨੇ ਘੁੰਗੀਆਂ ਵੇਚ ਕੇ ਹੀ ਗੁਜ਼ਾਰਾ ਕਰਨਾ ਹੈ, ਉਹ ਸ਼ਹਿਰ ਵਿੱਚ ਆ ਕੇ ਵੱਸ ਜਾਵੇ, ਉੱਥੇ ਘੁੰਗੀਆਂ ਵੇਚੇ, ਨਾਲ ਗੁਰੂ ਘਰ ਦੀ ਸੇਵਾ ਕਰੇ। ਇਸ ਗੱਲ ਨੇ ਪ੍ਰੇਰਿਤ ਕੀਤਾ ਹੈ, ਨਾਨੀ ਜੇਠੇ ਨੂੰ ਛੱਡ ਆਈ ਗੋਂਦਵਾਲ ਸਾਹਿਬ ਦੀ ਧਰਤੀ 'ਤੇ। ਹੁਣ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਇਹ ਜੇਠਾ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ। ਇਹਦਾ ਜੀਵਨ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਹੈ ਉਹ ਬਚਪਨ ਵਿੱਚ ਹੀ ਉਹਨਾਂ ਦੀ ਅਵਸਥਾ ਆਮ ਦੁਨੀਆਦਾਰਾਂ ਨਾਲੋਂ ਉੱਚੀ ਹੋ ਜਾਇਆ ਕਰਦੀ ਹੈ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿੰਨੀਆਂ ਘੁੰਗਣੀਆਂ ਵਿਕ ਜਾਂਦੀਆਂ ਨੇ ਜਿੰਨੀਆਂ ਵੱਧ ਜਾਂਦੀਆਂ ਨੇ ਇਹ ਜੇਠਾ ਸੰਗਤਾਂ ਵਿੱਚ ਮੁਫ਼ਤ ਵਰਤਾ ਦਿੰਦਾ ਹੈ। ਤੁਹਾਨੂੰ ਦੁਨੀਆ ਅੰਦਰ ਕੋਈ ਇਹੋ ਜਿਹਾ ਕੋਈ ਕਾਰੋਬਾਰੀ ਕੋਈ ਬਿਜ਼ਨਸਮੈਨ ਨਹੀਂ ਮਿਲੇਗਾ ਜਿਹਦਾ ਸੌਦਾ ਸ਼ਾਮਾਂ ਨੂੰ ਜਿੰਨਾ ਵੱਧ ਜਾਵੇ ਕਦੇ ਮੁਫ਼ਤ ਵਰਤਾਉਂਦਾ ਨਹੀਂ ਵੇਖਿਆ। ਪਰ ਇਹਦੀ ਅਵਸਥਾ ਹੈ, ਨਾਲ ਗੁਰੂ ਘਰ ਦੀ ਸੇਵਾ ਕਰਦਾ, ਲੰਗਰ ਦੀ ਸੇਵਾ ਕਰਦਾ, ਬੌਲੀ ਸਾਹਿਬ ਦੀ ਟੋਕਰੀ ਢੋਂਦਾ, ਇਹ ਸੇਵਾ ਕਰਦਾ ਕਰਦਾ ਤਕਰੀਬਨ 18 ਸਾਲ ਦਾ ਹੋ ਗਿਆ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਉਹਨਾਂ ਦੇ ਧਰਮ ਪਤਨੀ ਮਾਤਾ ਜੀ ਕਹਿਣ ਲੱਗੇ, ਸਵਾਮੀ ਜੀ ਆਪਣੀ ਲੜਕੀ ਬੀਬੀ ਭਾਨੀ ਜਵਾਨ ਹੋ ਗਈ ਹੈ, ਕਿਉਂ ਨਾ ਇਹਦੀ ਕਿਤੇ ਸ਼ਾਦੀ ਕਰ ਦਿੱਤੀ ਜਾਵੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਹਾਂ ਭਾਗਾਂ ਵਾਲੀਏ, ਜਵਾਨ ਧੀ ਆਪਣੇ ਸਹੁਰੇ ਘਰ ਜਾਣੀ ਹੀ ਸੋਭਦੀ ਹੈ, ਦੋ ਸਿੱਖਾਂ ਦੀ ਡਿਊਟੀ ਲੱਗੀ, ਜਾਓ ਸਿੱਖੋ ਬੀਬੀ ਭਾਨੀ ਵਾਸਤੇ ਸੋਹਣਾ ਜਿਹਾ ਵਾਹ ਟੋਲ ਕੇ ਆਓ। ਸਿੱਖ ਜਦੋਂ ਤੁਰਨ ਲੱਗੇ ਹਨ ਤਾਂ ਮਾਤਾ ਜੀ ਨੇ ਆਖਿਆ, ਸਿੱਖੋ ਬਹੁਤ ਵੱਡੇ ਕਾਰਜ ਵਾਸਤੇ ਚੱਲੇ ਹੋ, ਪਰ ਖਿਆਲ ਰੱਖਣਾ ਕਾਕਾ ਐਸ ਕਾਕੇ ਵਰਗਾ ਹੋਵੇ, ਜੇਠੇ ਵੱਲ ਇਸ਼ਾਰਾ ਕੀਤਾ, ਇੰਨੀ ਕੁ ਉਮਰ ਦਾ ਹੋਵੇ, ਇਹੋ ਜਿਹਾ ਸੋਹਣਾ ਹੋਵੇ, ਇਹੋ ਜਿਹੇ ਨੈਣ ਨਕਸ਼ ਹੋਣ। ਜਦੋਂ ਇੰਨੀ ਗੱਲ ਕਹੀ, ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਸਿੱਖੋ ਵਾਪਸ ਮੁੜਾਓ। ਸਿੱਖਾਂ ਨੇ ਆਖਿਆ, ਮਹਾਰਾਜ ਕੀ ਗੱਲ ਹੈ, ਹੁਣੇ ਹੁਕਮ ਲਾਇਆ ਹੈ ਕਿ ਬੱਚਾ ਵੇਖ ਕੇ ਆਓ, ਵਰ ਵੇਖ ਕੇ ਆਓ, ਹੁਣੇ ਕਹਿੰਦੇ ਹੋ ਵਾਪਸ ਆ ਜਾਓ, ਕਹਾਣੀ ਕੀ ਹੈ? ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਸਿੱਖੋ ਤੁਹਾਡੇ ਮਾਤਾ ਜੀ ਕਹਿੰਦੇ ਹੈ ਕਾਕਾ ਇਸ ਕਾਕੇ ਵਰਗਾ ਹੋਵੇ, ਅਤੇ ਇਹਦੇ ਵਰਗਾ ਅਕਾਲ ਪੁਰਖ ਨੇ ਇਹੀ ਬਣਾਇਆ ਹੈ, ਇਹੋ ਜਿਹਾ ਮਨਮੋਹਣਾ ਚਿਹਰਾ, ਇਹੋ ਜਿਹਾ ਜੀਵਨ ਕਿਤੇ ਭਾਲਿਆ ਨਹੀਂ ਮਿਲਦਾ। ਜਿਵੇਂ ਮੇਰੇ ਪਾਤਸ਼ਾਹ ਭਾਈ ਜੇਠੇ ਬਾਰੇ ਚੋਣ ਕਰਦੇ ਹਨ ਕਿ ਵਾਕਿਆ ਹੀ ਇਹ ਸਾਡੀ ਲੜਕੀ ਦੇ ਵਰ ਦੇ ਲਾਇਕ ਹੈ, ਉਸ ਵੇਲੇ ਦੀ ਕਹਾਣੀ ਨੂੰ ਕਵੀਸ਼ਰੀ ਕਲਾ ਦੀ ਕਲੀ ਰਾਹੀਂ ਕਵੀਸ਼ੀ ਜਥਾ ਤੁਹਾਡੇ ਸਾਹਮਣੇ ਉਹ ਬਿਨੇ ਕਰਦਾ ਹੈ।
ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ, ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ,
ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ, ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ।
ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ, ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ,
ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ, ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ।
ਤਿੱਖਾ ਨੱਕ ਨੂਰਾਨੀ ਚਿਹਰਾ ਡਲਕਾਂ ਮਾਰਦਾ, ਤਿੱਖਾ ਨੱਕ ਨੂਰਾਨੀ ਚਿਹਰਾ ਡਲਕਾਂ ਮਾਰਦਾ,
ਉਹ ਵੇਖਣ ਨੂੰ ਤਾਂ ਜਾਪੇ ਕੋਈ ਤਪਸਵੀ ਭਾਰੀ, ਵੇਖਣ ਨੂੰ ਤਾਂ ਜਾਪੇ ਕੋਈ ਤਪਸਵੀ ਭਾਰੀ।
ਮੁਖੜਾ ਪੋਲਾ ਪਾਲਾ ਹਸੂ ਹਸੂ ਪਿਆ ਕਰਦਾ ਏ, ਮੁਖੜਾ ਪੋਲਾ ਪਾਲਾ ਹਸੂ ਹਸੂ ਪਿਆ ਕਰਦਾ ਏ,
ਹਰਦਮ ਨੈਣਾ ਦੇ ਵਿੱਚ ਰਹਿੰਦੀ ਨਾਮ ਖੁਮਾਰੀ, ਹਰਦਮ ਨੈਣਾ ਦੇ ਵਿੱਚ ਰਹਿੰਦੀ ਨਾਮ ਖੁਮਾਰੀ।
ਓ ਨੈਣ ਸ਼ੀਲੇ ਸਦੇ ਮੋਦੇ ਨੇ ਕੁੱਲ ਦੁਨੀਆ ਨੂੰ, ਨੈਣ ਨਸ਼ੀਲੇ ਇਸਦੇ ਮੋਦੇ ਨੇ ਕੁੱਲ ਦੁਨੀਆ ਨੂੰ, ਨੈਣ ਨਸ਼ੀਲੇ ਇਸਦੇ ਮੋਦੇ ਨੇ ਕੁੱਲ ਦੁਨੀਆ ਨੂੰ।
ਉਹ ਸਜਦੇ ਕਰਦੀ ਜਾਪੇ ਆਣ ਸ੍ਰਿਸ਼ਟੀ ਸਾਰੀ, ਸਜਦੇ ਕਰਦੀ ਜਾਪੇ ਆਣ ਸ੍ਰਿਸ਼ਟੀ ਸਾਰੀ,
ਬੈਠਾ ਜਾਪੇ ਤੀਰਜ ਧਰਮ ਦਇਆ ਦੀ ਮੂਰਤੀ, ਬੈਠਾ ਜਾਪੇ ਤੀਰਜ ਧਰਮ ਦਇਆ ਦੀ ਮੂਰਤੀ,
ਉਹ ਜਾਪੇ ਆਪ ਵਿਦਾਤਾ ਮਿਹਨਤ ਨਾਲ ਸ਼ਿੰਗਾਰੀ, ਜਾਪੇ ਆਪ ਵਿਦਾਤਾ ਮਿਹਨਤ ਨਾਲ ਸ਼ਿੰਗਾਰੀ।
ਕਿਸੇ ਨੂੰ ਘੱਟ ਦੇਵੇ ਨਾ ਵੱਧ ਕਿਸੇ ਤੋਂ ਲੈਂਦਾ ਨਹੀਂ, ਕਿਸੇ ਨੂੰ ਘੱਟ ਦੇਵੇ ਨਾ ਵੱਧ ਕਿਸੇ ਤੋਂ ਲੈਂਦਾ ਨਹੀਂ।
ਉਹ ਉੱਚ ਕਰਾਣੇ ਦਾ ਤੇ ਜਾਪੇ ਸਾਫ ਵਿਹਾਰੀ, ਉੱਚ ਕਰਾਣੇ ਦਾ ਤੇ ਜਾਪੇ ਸਾਫ ਵਿਹਾਰੀ।
ਓ ਮਨ ਨੂੰ ਮੋੜੀ ਸੂਰਤ ਸਿਰਜੀ ਸਿਰਜਣਹਾਰ ਨੇ, ਮਨ ਨੂੰ ਮੋਹਣੀ ਸੂਰਤ ਸਿਰਜੀ ਸਿਰਜਣਹਾਰ ਨੇ, ਮਨ ਨੂੰ ਮੋਹਣੀ ਸੂਰਤ ਸਿਰਜੀ ਸਿਰਜਣਹਾਰ ਨੇ
ਹਸਤੀ ਉੱਚੀ ਹੈ ਤੇ ਦਿਸਦੀ ਰੂਹ ਅਵਤਾਰੀ ਹਸਤੀ ਉੱਚੀ ਹੈ ਤੇ ਦਿਸਦੀ ਰੂਹ ਅਵਤਾਰੀ
ਤੂੰ ਇਹ ਠੀਕ ਆਖਦੀ ਏ ਪਾਨੀ ਦੇ ਹਾਣ ਦਾ ਤੂੰ ਏ ਠੀਕ ਆਖਦੀ ਏ ਪਾਨੀ ਦੇ ਹਾਣ ਦਾ
ਓ ਇਸ ਦੇ ਸਾਡੀ ਤੀਰਾਂ ਲਿਖੇ ਸੰਜੋਗ ਲਖਾਰੀ ਇਸ ਦੇ ਸਾਡੀ ਤੀ ਨਾਲ ਲਿਖੇ ਸੰਜੋਗ ਲਖਾਰੀ
ਮਾਣ ਮਾਣਿਆਂ ਦਾ ਫਿਰ ਹੱਸ ਕੇ ਬੋਲੇ ਸ਼ਹਿਨ ਸ਼ਾਹ ਮਾਣ ਨਮਾਣਿਆਂ ਦਾ ਫਿਰ ਹੱਸ ਕੇ ਮੁੱਖੋਂ ਬੋਲਦੇ
ਉਹ ਜੋਗੀ ਕਹਿੰਦਾ ਹੁੰਦੀ ਅਕਲਾਂ ਵਿੱਚ ਸਰਦਾਰੀ ਜੋਗੀ ਕਹਿੰਦਾ ਹੁੰਦੀ ਅਕਲਾਂ ਵਿੱਚ ਸਰਦਾਰੀ
ਅੱਜ ਲਗਭਗ 6 ਅਰਬ ਤੋਂ ਵੱਧ ਸਾਰੀ ਦੁਨੀਆਂ ਦੀ ਆਬਾਦੀ ਹੈ ਇੰਨੇ ਲੋਕਾਂ ਨੂੰ ਇਕੱਠਿਆਂ ਕਰ ਲਿਆ ਜਾਵੇ ਭਾਵੇਂ ਸਕੇ ਭੈਣਾਂ ਹੋਣ ਸਕੇ ਭਰਾ ਹੋਣ ਮਾਂ ਪੁੱਤ ਹੋਣ ਭੈਣ ਭਰਾ ਹੋਣ ਬਹੁਤ ਸਾਰੇ ਨੈਣ ਨਕਸ਼ ਰਲਦੇ ਹੋਣਗੇ ਏਡਾ ਵੱਡਾ ਕਾਰੀਗਰ ਚਿੱਤਰਕਾਰ ਹੈ ਇੱਕ ਦੇ ਨਾਲ ਦੂਸਰੀ ਪੂਰੀ ਸ਼ਕਲ ਉਹ ਨਹੀਂ ਰਲ ਦਿੰਦਾ ਮੇਰੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਕਿਹਾ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਉਹਨੇ ਇੱਕ ਦੇ ਨਾਲ ਦੂਸਰਾ ਰਲ ਨਹੀਂ ਦਿੱਤਾ ਮੇਰੀ ਇਹ ਗੱਲ ਨਹੀਂ ਕਿ ਮਾਤਾ ਜੀ ਨੇ ਕਹਿਤਾ ਕਾਕਾ ਐਸ ਕਾਕੇ ਵਰਗਾ ਹੋਵੇ ਮੇਰੇ ਪਾਤਸ਼ਾਹ ਜਾਣਦੇ ਹਨ ਇਹ ਬੱਚਾ ਯਤੀਮ ਹੈ ਇਹਦੇ ਕੋਲ ਕੋਈ ਧਨ ਦੌਲਤ ਨਹੀਂ ਇਹਦੇ ਮਾਤਾ ਪਿਤਾ ਨਹੀਂ ਕੋਈ ਪਰਿਵਾਰ ਨਹੀਂ ਕੋਈ ਜਾਇਦਾਦ ਨਹੀਂ ਪਰ ਸਤਿਗੁਰੂ ਜਾਣਦੇ ਹਨ ਇਹਦੇ ਕੋਲ ਉਹ ਸੇਵਾ ਅਤੇ ਸਿਮਰਨ ਦਾ ਅਮੋਲ ਖਜ਼ਾਨਾ ਹੈ ਬਾਕੀ ਦੁਨੀਆਂ ਦੇ ਖਜ਼ਾਨੇ ਮੁੱਕ ਸਕਦੇ ਹਨ ਪਰ ਜੋ ਖਜ਼ਾਨਾ ਭੰਡਾਰਾ ਇਹਦੇ ਕੋਲ ਹੈ ਉਹ ਯੁੱਗਾਂ ਤੱਕ ਵੀ ਮੁੱਕਣ ਵਾਲਾ ਨਹੀਂ ਇਹਦਾ ਮਨ ਬੜਾ ਨੀਵਾਂ ਹੈ ਸੁਰਤੀ ਬੜੀ ਉੱਚੇ ਗਗਨ ਮੰਡਲਾਂ ਵਿੱਚ ਉਡਾਰੀਆਂ ਲਾਉਂਦੀ ਫਿਰਦੀ ਹੈ ਇਹਦੇ ਮਨ ਵਿੱਚ ਹੁਕਮ ਮੰਨਣ ਦੀ ਖੇਡ ਹੈ ਸੋ ਸੌਗਰਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਇਹਦੇ ਨਾਲ ਕਰ ਦਿੱਤਾ ਸਮਾਂ ਆਇਆ 22 ਫੱਗਣ 1610 ਬਿਕਰਮੀ 1553 ਈਸਵੀ ਨੂੰ ਬੀਬੀ ਭਾਨੀ ਦੀ ਸ਼ਾਦੀ ਇਹ ਜੇਠੇ ਨਾਲ ਕਰ ਦਿੱਤੀ ਗਈ ਅਤੇ ਮੇਰੇ ਪਾਤਸ਼ਾਹ ਦੁਨੀਆਂ ਨਾਲੋਂ ਇੱਕ ਵੱਖਰੀ ਗੱਲ ਅੱਜ ਦਾਜ ਦੀਆਂ ਗੱਲਾਂ ਚੱਲਦੀਆਂ ਹੈ ਮੇਰੇ ਗੁਰਦੇਵ ਕਹਿਣ ਲੱਗੇ ਬੇਟਾ ਤੈਨੂੰ ਮੈਂ ਇੱਕ ਐਸਾ ਦਾਜ ਦੇ ਰਿਹਾ ਬਾਕੀ ਦੁਨੀਆਂ ਦੇ ਦਾਜ ਇਸ ਦਾਜ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਦਾਜ ਕੀ ਸੀ ਇੱਕ ਕਾਗਜ਼ ਵਿੱਚ ਮੇਰੇ ਪਾਤਸ਼ਾਹ ਨੇ 3 ਭੱਬੇ ਲਿਖ ਕੇ ਦਿੱਤੇ ਕਿ ਇਹਨਾਂ 3 ਭੱਬਿਆਂ ਨੂੰ ਯਾਦ ਰੱਖੀ ਤੇਰਾ ਘਰ ਸੁਖੀ ਵਸੇਗਾ ਤੇਰਾ ਘਰ ਚੜ੍ਹਦੀਆਂ ਕਲਾਂ ਵਿੱਚ ਜਾਵੇਗਾ 9 ਦਿੱਤੀਆਂ ਬਰਕਤਾਂ ਤੇਰੇ ਘਰ ਵਿੱਚ ਵਸਣਗੀਆਂ ਮੇਰੇ ਪਾਤਸ਼ਾਹ ਆਪਣੀ ਪੁੱਤਰੀ ਬੀਬੀ ਭਾਨੀ ਨੂੰ ਵਿਆਹ ਦੇ ਮੌਕੇ 'ਤੇ ਜੋ ਦਾਜ ਦੇ ਰਿਹਾ ਉਹਦੀ ਵਿਆਖਿਆ ਕ੍ਰਿਸ਼ੀ ਜਥਾ ਬੁਲੰਦ ਆਵਾਜ਼ ਦਾ ਮਾਲਕ ਦਲਬੀਰ ਸਿੰਘ ਗਿੱਲ ਜੌਹਰ ਸਿੰਘ ਵਾਲਾ ਅਤੇ ਪਿੱਛੇ ਸ਼ਾਹੀ ਜੋੜੀ ਨਰਿੰਦਰ ਸਿੰਘ ਰੂਪੋ ਵਾਲੀ ਰਣਜੀਤ ਸਿੰਘ ਚੀਮਿਆਂ ਵਾਲਾ ਤੁਹਾਡੇ ਸਾਹਮਣੇ ਉਹ ਬਿਨੇ ਕਰਦੇ
ਪੁੰਜ ਨਿਮਰਤਾ ਦੇ ਕਹਿੰਦੇ ਸੁਣੋ ਬੇਟਾ ਪੁੰਜ ਨਿਮਰਤਾ ਦੇ ਕਹਿੰਦੇ ਸੁਣੋ ਬੇਟਾ ਦਿੱਤਾ ਵੱਖਰਾ ਧਨ ਤੇ ਸਾਜ ਤੈਨੂੰ
ਭੱਬਿਆਂ ਵਿੱਚ ਲਪੇਟ ਕੇ ਤੇ ਤਿੰਨਾ ਭੱਬਿਆਂ ਵਿੱਚ ਲਪੇਟ ਕੇ ਤੇ ਦੱਸ ਦਿੱਤਾ ਹੈ ਜ਼ਿੰਦਗੀ ਰਾਜ ਤੈਨੂੰ
ਪੁੰਜ ਨਿਮਰਤਾ ਦੇ ਕਹਿੰਦੇ ਸੁਣੋ ਬੇਟਾ ਪੁੰਜ ਨਿਮਰਤਾ ਦੇ ਕਹਿੰਦੇ ਸੁਣੋ ਬੇਟਾ ਦਿੱਤਾ ਵੱਖਰਾ ਧਨ ਤੇ ਸਾਜ ਤੈਨੂੰ
ਭੱਬਿਆਂ ਵਿੱਚ ਲਪੇਟ ਕੇ ਤੇ ਤਿੰਨਾ ਭੱਬਿਆਂ ਵਿੱਚ ਲਪੇਟ ਕੇ ਤੇ ਦੱਸ ਦਿੱਤਾ ਹੈ ਜ਼ਿੰਦਗੀ ਰਾਜ ਤੈਨੂੰ
ਪਹਿਲਾ ਭੱਬਾ ਹੈ ਪਤੀ ਨੂੰ ਭਲਾ ਕਹਿਣਾ ਭਲਾ ਕਹਿਣਾ ਪਹਿਲਾ ਭੱਬਾ ਹੈ ਪਤੀ ਨੂੰ ਭਲਾ ਕਹਿਣਾ ਮਿਠਤ ਨਿਮਰਤਾ ਦਿੱਤਾ ਹੈ ਤਾਜ ਤੈਨੂੰ
ਭੁੱਲ ਜੇ ਕਰ ਖਿਮਾ ਮੰਗ ਲੈਣੀ ਹੋ ਜੇ ਭੁੱਲ ਜੇ ਕਰ ਖਿਮਾ ਮੰਗ ਲੈ ਭੱਬੇ ਦੀ ਆਊ ਆਵਾਜ਼ ਤੈਨੂੰ
ਬਿਪਤਾ ਦੁੱਖ ਨੂੰ ਸਮਝਣਾ ਰੱਬ ਪਾਣਾ ਬਿਪਤਾ ਦੁੱਖ ਨੂੰ ਸਮਝਣਾ ਰੱਬ ਪਾਣਾ ਤੀਜਾ ਭੱਬਾ ਹੈ ਸਿਦਕ ਜਹਾਜ਼ ਤੈਨੂੰ
ਓ ਸਦੀਆਂ ਤੀਕ ਜਿਹੜਾ ਗੁਰਮੁਖ ਮੁੱਕਣਾ ਨਹੀਂ ਸਦੀਆਂ ਤੀਕ ਜਿਹੜਾ ਗੁਰਮੁਖ ਮੁੱਕਣਾ ਨਹੀਂ ਐਸਾ ਬਖਸ਼ਿਆ ਨਾਮ ਤੇ ਦਾਜ ਤੈਨੂੰ
ਐਸਾ
ਬਖਸ਼ਿਆ ਨਾਮ ਤੇ ਦਾਜ ਤੈਨੂੰ
ਸੋ ਸ਼ਾਦੀ ਹੋ ਗਈ ਪਰ ਭਾਈ ਜੇਠਾ ਜੀ ਨੇ ਗੁਰੂ ਕਿਆਂ ਦਾ ਜਵਾਈ ਬਣ ਕੇ ਵੀ ਕੋਈ ਮਾਣ ਨਹੀਂ ਕੀਤਾ। ਇਹ ਤਿੰਨ ਭੱਬਿਆਂ ਦੀ ਵਿਆਖਿਆ ਤੁਸੀਂ ਕਵਿਤਾ ਵਿੱਚ ਸੁਣੀ ਹੈ। ਪਹਿਲੇ ਭੱਬੇ ਦਾ ਅਰਥ ਹੈ ਪਤੀ ਪਤਨੀ ਆਪਸ ਵਿੱਚ ਇੱਕ ਜਾਨ ਹੋ ਕੇ ਚੱਲਣ, ਜੋ ਪਤੀ ਹੁਕਮ ਕਰੇ ਪਤਨੀ ਕਹੇ ਭਲਾ ਜੀ, ਜਿੱਥੇ ਆਪਸੀ ਅੰਡਰਸਟੈਂਡਿੰਗ ਹੈ, ਆਪਸੀ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ, ਉਹ ਘਰ ਚੜ੍ਹਦੀ ਕਲਾ ਵਿੱਚ ਜਾਂਦਾ ਹੈ। ਦੂਸਰੇ ਭੱਬੇ ਦਾ ਅਰਥ ਹੈ ਜ਼ਿੰਦਗੀ ਵਿੱਚ ਵਿਚਰਦਿਆਂ ਮਨੁੱਖ ਗਲਤੀ ਦਾ ਪੁਤਲਾ ਹੈ, ਗਲਤੀ ਹੋ ਸਕਦੀ ਹੈ, ਜੇ ਕਿਤੇ ਗਲਤੀ ਹੋ ਜਾਵੇ ਪਤਨੀ ਕਹਿ ਦੇਵੇ ਸਵਾਮੀ ਜੀ ਭੁੱਲ ਹੋ ਗਏ। ਤੀਸਰਾ ਭੱਬਾ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ, ਚੰਗੇ ਦਿਨ ਵੀ ਆਉਂਦੇ ਹੈ ਮਾੜੇ ਦਿਨ ਵੀ ਆ ਸਕਦੇ ਹੈ, ਕਦੇ ਧੁੱਪ ਅਤੇ ਕਦੇ ਛਾਂ, ਦਿਨ ਅਤੇ ਰਾਤ ਜਿਵੇਂ ਨਾਲੋਂ ਨਾਲ ਚੱਲਦੇ ਹੈ। ਜੇ ਕਿਤੇ ਬਿਪਤਾ ਬਣ ਜਾਵੇ ਕੋਈ ਕਸ਼ਟ ਆ ਜਾਵੇ ਪਤਨੀ ਕਹੇ ਇਹ ਰੱਬ ਦਾ ਭਾਣਾ ਹੈ, ਭਾਣਾ ਮਿੱਠਾ ਕਰਕੇ ਮੰਨੇ। ਸੋ ਇਹ ਜੇ ਦਾਜ ਬੇਟਾ ਜੇ ਇਹਨੂੰ ਸਮਝ ਕੇ ਵਰਤੇਗੀ ਇਹ ਦਾਜ ਕਦੇ ਮੁੱਕਣ ਵਾਲਾ ਨਹੀਂ। ਸੋ ਭਾਈ ਜੇਠਾ ਜੀ ਗੁਰੂ ਘਰ ਦੀ ਸੇਵਾ ਕਰਦੇ ਹੈ, ਇਹ ਨਹੀਂ ਕਿ ਮੈਂ ਗੁਰੂ ਕਿਆਂ ਦਾ ਜਵਾਈ ਬਣ ਗਿਆ ਹਾਂ, ਕੋਈ ਟੌਰ ਵਿਖਾਵਾਂ, ਕੋਈ ਅੱਗੇ ਨਾਲੋਂ ਆਪਣਾ ਰੋਹਬ ਦੱਸਾਂ ਕਿ ਮੈਂ ਗੁਰੂ ਘਰ ਵਿੱਚ ਰਹਿ ਰਿਹਾ ਹਾਂ ਮਹਿਮਾਨ ਬਣ ਕੇ, ਜਿਵੇਂ ਪਹਿਲਾਂ ਗੁਰੂ ਘਰ ਦੀ ਸੇਵਾ ਕਰਦਾ ਸੀ, ਲੰਗਰ ਦੇ ਜੂਠੇ ਭਾਂਡੇ ਮਾਂਜਦਾ, ਲੰਗਰ ਵਰਤਾਉਂਦਾ, ਫੁਲਕੇ ਵਰਤਾਉਂਦਾ, ਪੱਖਾ ਫੇਰਦਾ, ਪਾਣੀ ਢੋਂਦਾ, ਗੁਰੂ ਘਰ ਦੀ ਸੇਵਾ ਕਰਦਾ ਕਰਦਾ ਬਾਬਾ ਜੇਠਾ ਮਹਾਰਾਜ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹ ਗਿਆ। 23 ਸਾਲ ਦੀ ਉਮਰ ਹੋਈ, ਵਿਰੋਧੀਆਂ ਪੰਡਤਾਂ ਨੇ ਆ ਕੇ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਹਿੰਦੂ ਕਾਨੂੰਨ ਬਦਲਾ ਦਿੱਤਾ ਹੈ। ਜਦੋਂ ਸਾਗਰਾਂ ਦੇ ਕੋਲ ਸ਼ਿਕਾਇਤ ਆਈ, ਸਾਗਰਾਂ ਨੇ ਆਪ ਜਾਣ ਦੀ ਬਜਾਏ ਭਾਈ ਜੇਠਾ ਜੀ ਨੂੰ ਭੇਜਿਆ। ਵਸਤਾ ਬੜੀ ਛੋਟੀ ਹੈ 23 ਸਾਲ ਦੀ। ਬਾਦਸ਼ਾਹ ਅਕਬਰ ਨਾਲ ਮੁਲਾਕਾਤ ਹੋਈ, ਗੁਰੂ ਨਾਨਕ ਦੇ ਘਰ ਦਾ ਸਿਧਾਂਤ, ਗੁਰੂ ਘਰ ਦੀ ਕੀ ਮਹਿਮਾ ਹੈ, ਗੁਰੂ ਘਰ ਦਾ ਕੀ ਵਿਧਾਨ ਹੈ, ਐਸੇ ਸੱਜੇ ਢੰਗ ਨਾਲ ਭਾਈ ਜੇਠਾ ਜੀ ਨੇ ਬਾਦਸ਼ਾਹ ਦੇ ਸਾਹਮਣੇ ਰੱਖਿਆ। ਬਾਦਸ਼ਾਹ ਦੀ ਪੂਰੀ ਸੰਤੁਸ਼ਟੀ ਹੋ ਗਈ। ਉਹਨਾਂ ਨੇ ਆਖਿਆ, ਉਹ ਪੰਡਤੋ, ਗੁਰੂ ਸਾਹਿਬਾਂ 'ਤੇ ਕੋਈ ਗਿਲਾ ਨਾ ਕਰੋ, ਉਹਨਾਂ ਦਾ ਆਪਣਾ ਸਿੱਖੀ ਵਿਧਾਨ ਵੱਖਰਾ ਹੈ, ਤੁਹਾਨੂੰ ਕੋਈ ਗੱਲ ਕਹਿਣ ਦੀ ਲੋੜ ਨਹੀਂ। ਸੋ ਸਮਾਂ ਆਪਣੀ ਚਾਲੇ ਤੁਰਦਾ ਗਿਆ। ਬੰਸਾਵਲੀ ਨਾਮਾ ਦਾ ਕਰਤਾ ਵੀ ਕਰਦਾ ਕਹਿੰਦਾ ਹੈ ਕਿ ਭਾਈ ਜੇਠਾ ਜੀ ਨੇ ਕੋਈ ਲੋਕ ਲਾਜ ਦੀ ਪ੍ਰਵਾਹ ਨਹੀਂ ਕੀਤੀ। ਉਹਦੇ ਸ਼ਬਦ ਹਨ, ਸੇਵਾ ਦੀ ਹੱਦ, ਲੋਕ ਲਾਜ ਦੀ ਪ੍ਰਵਾਹ ਨਹੀਂ ਕੀਤੀ, ਸਾਕ ਨਾ ਜਾਤਾ ਹਿਰਦੇ ਰੱਖਿਆ ਸੇਵਕੀ ਭਾਓ, ਚੰਚਲਾਈ ਚਤਰਾਈ ਨਾ ਖੇਡਣ ਹੱਸਣ ਕਾ ਚਾਓ, ਪ੍ਰੀਤ ਚਰਨਾਂ ਦੀ ਸੇਵਕੀ ਰੱਖੀ ਬਿਨਾਂ ਸਤਿਗੁਰ ਹੋਰ ਨਾ ਦੇਖਣ ਅੱਖੀਂ, ਬਰਸ 28 ਸੇਵਕੀ ਕੀਤੀ ਸਹੁਰੇ ਨਹੀਂ ਜਾਤੇ। 28 ਸਾਲ ਗੁਰੂ ਘਰ ਦੀ ਸੇਵਾ ਕੀਤੀ ਹੈ, ਇਹ ਨਹੀਂ ਮਾਣ ਕੀਤਾ ਕਿ ਮੈਂ ਗੁਰੂ ਕਿਆਂ ਦਾ ਜਵਾਈ ਹਾਂ। ਇੱਕ ਦਿਨ ਇਹ ਜੇਠੇ ਦੇ ਚਾਚੇ ਤਾਏ ਲਾਹੌਰ ਤੋਂ ਹਰਿਦੁਆਰ ਨੂੰ ਜਾ ਰਹੇ ਸਨ। ਪਹਿਲਾਂ ਤਾਂ ਲਾਗੇ ਨਹੀਂ ਲਾਇਆ ਜਦੋਂ ਜਤੀਮ ਹੋ ਗਿਆ ਸੀ, ਅੱਜ ਚੇਤਾ ਆਇਆ ਕਿ ਸਾਡਾ ਭਤੀਜਾ ਗੁਰੂ ਕਿਆਂ ਦਾ ਜਵਾਈ ਬਣ ਬੈਠਾ ਹੈ, ਬੜਾ ਉਹਦਾ ਟੌਰ ਹੋਵੇਗਾ, ਪੜੰਗਾ ਡਾ ਕੇ ਬੈਠਾ ਹੋਵੇਗਾ, ਸੇਵਾਦਾਰ ਉਹਦੀ ਸੇਵਾ ਕਰਦੇ ਹੋਣਗੇ, ਕਿਉਂ ਨਾ ਉਹਦਾ ਹਾਲ ਚਾਲ ਪੁੱਛ ਚੱਲੀਏ, ਨਾਲੇ ਆਪ ਰਾਤ ਕੱਟਾਂਗੇ, ਚੰਗਾ ਚੋਖਾ ਆਪ ਛਕਾਂਗੇ। ਇਹ ਭਾਈ ਜੇਠੇ ਦੇ ਚਾਚੇ ਤਾਏ ਲਾਹੌਰੋਂ ਚੱਲ ਕੇ ਜਦੋਂ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਪੁੱਜੇ, ਇਹਨਾਂ ਨੇ ਕੀ ਵੇਖਿਆ ਹੈ, ਇਹਨਾਂ ਦਾ ਭਤੀਜਾ ਕਦੇ ਲੰਗਰ ਦੇ ਫੁਲਕੇ ਵਰਤਾ ਰਿਹਾ ਹੈ, ਕਦੇ ਲੰਗਰ ਦੀ ਦਾਲ ਵਰਤਾ ਰਿਹਾ, ਅੱਗ ਲੱਗ ਗਈ। ਕਹਿਣ ਲੱਗੇ, ਉਹ ਕੀ ਹੋ ਗਿਆ ਸੀ, ਜੇ ਲਾਹੌਰੀਆਂ ਦਾ ਮੁੰਡਾ ਜਤੀਮ ਹੋ ਗਿਆ ਸੀ, ਇਹ ਚਾਚਿਆਂ ਤਾਇਆਂ ਕੋਲੋਂ ਮੰਗ ਕੇ ਰੋਟੀਆਂ ਖਾ ਲੈਂਦਾ, ਪਰ ਇਸ ਤਰ੍ਹਾਂ ਸਹੁਰਿਆਂ ਦੇ ਘਰ ਕਮੀਣਾ ਵਰਗੇ ਕੰਮ ਕਰਕੇ ਸਾਡਾ ਨੱਕ 'ਤੇ ਨਾ ਵਢਾਉਂਦਾ, ਕਿਵੇਂ ਗੁਰੂ ਦਰਬਾਰ ਵਿੱਚ ਆਏ, ਇੱਦਾਂ ਕਰਦੇ ਕਰਦੇ ਗੱਲਾਂ ਮੇਰੇ ਪਾਤਸ਼ਾਹ ਦੇ ਕੋਲ ਅੱਗੇ ਆ ਗਏ। ਸੇਵਕ ਨੇ ਵੀ ਆ ਕੇ ਦੱਸਿਆ, ਮਹਾਰਾਜ ਕੁਝ ਨਵੇਂ ਬੰਦੇ ਆਏ ਹੈ, ਉਹ ਬਹੁਤ ਵਾਹ ਘੱਟ ਬੋਲਦੇ ਹੈ, ਪਰ ਇੰਨੇ ਚਿਰਾਂ ਨੂੰ ਇਹ ਆਪ ਦਰਬਾਰ ਵਿੱਚ ਆ ਗਏ, ਜਿਵੇਂ ਇਹਨਾਂ ਨੇ ਕੌੜੇ ਫਿੱਕੇ ਬੋਲ ਬੋਲੇ ਅਤੇ ਨਿਮਰਤਾ ਦੇ ਪੁੰਜ ਬੜੇ ਪਿਆਰ ਨਾਲ ਇਹਨਾਂ ਦੇ ਸਾਰੇ ਸ਼ਬਦਾਂ ਨੂੰ ਸੁਣੀ ਜਾ ਰਹੇ ਹਨ। ਉਸ ਵੇਲੇ ਦਾ ਸੀਨ ਹਾਸ ਰਸ ਅਤੇ ਸ਼ਿੰਗਾਰ ਰਸ ਦੇ ਰਾਹੀਂ ਪਿਛੀ ਜੱਤਾ ਤੁਹਾਡੇ ਸਾਹਮਣੇ ਇੱਕ ਬੈਂਤ ਰਾਹੀਂ ਉਹ ਮੇਰੇ ਕਰਦਾ।
ਸਬਜੀ ਰੇ ਜਰਈਆ ਕੁਣਕਾ ਬਣ ਰਿਹਾ ਏ, ਲੋਹਾ ਤਪਦੀਆਂ ਨੇ ਫੁਲਕੇ ਪੱਕ ਰਹੇ ਨੇ, ਗਰਮ ਗਰਮ ਦਾਲਾ ਨਰਮ ਨਰਮ ਫੁਲਕੇ ਲੰਗਰ ਵਿੱਚ ਬਹਿ ਕੇ ਲੋਕੀ ਛਕ ਰਹੇ ਨੇ।
ਓ ਕਿਆ ਬਾਤ ਹੈ ਗੁਰੂ ਕੇ ਲੰਗਰਾਂ ਦੀ, ਇੱਕੇ ਥਾਂ ਪੰਡਿਤ ਮੁੱਲਾ ਭਾਈ ਬੈਠੇ, ਇਹ ਉਹ ਲੰਗਰ ਹੈ ਜਿਸ ਦੀ ਸਾਫ ਅੰਦਰ ਅਕਬਰ ਮਹਾਰਾਜੇ ਲਾਗੇ ਘਾਈ ਬੈਠੇ।
ਸਬਜੀ ਰਿੱਝ ਰਹੀ ਆ ਕੁਣਕਾ ਬਣ ਰਿਹਾ ਏ, ਲੋਹਾ ਤਪਦੀਆਂ ਨੇ ਫੁਲਕੇ ਪੱਕ ਰਹੇ ਨੇ, ਗਰਮ ਗਰਮ ਦਾਲਾ ਨਰਮ ਨਰਮ ਫੁਲਕੇ ਲੰਗਰ ਵਿੱਚ ਬਹਿ ਕੇ ਲੋਕੀ ਛਕ ਰਹੇ ਨੇ।
ਓ ਕਿਆ ਬਾਤ ਹੈ ਗੁਰੂ ਕੇ ਲੰਗਰਾਂ ਦੀ, ਇੱਕੇ ਥਾਂ ਪੰਡਿਤ ਮੁੱਲਾ ਭਾਈ ਬੈਠੇ, ਇਹ ਉਹ ਲੰਗਰ ਹੈ ਜਿਸ ਦੀ ਸਾਫ ਅੰਦਰ ਅਕਬਰ ਮਹਾਰਾਜੇ ਲਾਗੇ ਘਾਈ ਬੈਠੇ।
ਊਚ ਨੀਤ ਦਾ ਜਿੱਥੇ ਨਹੀਂ ਭੇਦ ਕੋਈ, ਊਚ ਨੀਚ ਦਾ ਜਿੱਥੇ ਨਹੀਂ ਭੇਦ ਕੋਈ, ਮਜ਼ਦੂਰ ਪਾਵੇ ਬਾਦਸ਼ਾਹ ਖਾਵੇ, ਜਿੰਨੀ ਜੀ ਕਰਦਾ ਕੋਈ ਦਾਲ ਖਾਵੇ, ਪਾਵੇ ਤਿੰਨ ਤਿੰਨ ਕਿਲੋ ਕੜਾਹ ਖਾਵੇ।
ਕਿਧਰੇ ਦਾਲ ਵਰਤੇ ਕਿਧਰੇ ਜਲ ਵਰਤੇ, ਕੋਈ ਕੜਾਹ ਪ੍ਰਸ਼ਾਦ ਵਰਤਾਈ ਜਾਂਦਾ, ਕੋਈ ਅੱਖ ਬਚਾ ਕੇ ਬੇਸਬਰਾ ਬੁੱਕਲ ਵਿੱਚ ਪ੍ਰਸ਼ਾਦੇ ਲੁਕਾਈ ਜਾਂਦਾ।
ਲੰਗਰ ਵਿੱਚ ਵਰਤਾਉਣ ਲਈ ਫੁਲਕਿਆਂ ਦੀ ਇਹਦਾ ਟੋਕਰੀ ਜੇਠੇ ਨੇ ਚਾਈ ਹੋਈ ਹੈ, ਜਿਵੇਂ ਵਿਸ਼ਨੂੰ ਭਗਵਾਨ ਦੇ ਸੀਸ ਉੱਤੇ ਸ਼ੇਸ਼ ਨਾਗ ਨੇ ਫਨੀ ਫਲਾਈ ਹੋਈ ਹੈ।
ਲੰਗਰ ਵਰਤਦਾ ਵਰਤਦਾ ਸ਼ਾਮ ਵੇਲੇ ਜਦੋਂ ਭੋਗ ਆਨੰਦ ਦਾ ਪੈਣ ਲੱਗਾ, ਬਾਹਰੋਂ ਇੱਕ ਭੱਜਾ ਭੱਜਾ ਸਿੱਖ ਆਇਆ, ਤੀਜੇ ਪਾਤਸ਼ਾਹ ਨੂੰ ਏਦਾਂ ਕਹਿਣ ਲੱਗਾ,
ਮੇਰਾ ਵਾਲਿਆ ਬਾਹਰਲੇ ਗੇਟ ਉੱਤੇ ਨੌ ਦਸ ਬੰਦੇ ਕਿਤਿਓਂ ਆਏ ਹੋਏ ਨੇ, ਪੰਜਾਂ ਸ਼ਾ ਵਿੱਚੋਂ ਪੱਗਾਂ ਬੰਨੀਆਂ ਨੇ ਅਤੇ ਬਾਕੀਆਂ ਸਿਰ ਰਗੜਾਏ ਹੋਏ ਨੇ।
ਓ ਕੰਨੀ ਨੱਤੀਆਂ ਤੇ ਤੇੜ ਧੋਤੀਆਂ ਨੇ, ਦੋਵਾਂ ਤਿੰਨਾਂ ਪਜਾਮੇ ਵੀ ਪਾਏ ਹੋਏ ਨੇ, ਕਰੀਏ ਗੱਲ ਤਾਂ ਵਿੰਗੇ ਜੇ ਬੋਲਦੇ ਨੇ, ਪਾਈਆਂ ਤਿਊੜੀਆਂ ਤੇ ਮੁੜ ਕੇ ਆਏ ਹੋਏ ਨੇ।
ਗੱਲਾਂ ਮਾਰਦੇ ਔੜ ਪਦੌੜ ਦੀਆਂ, ਗੱਲਾਂ ਮਾਰਦੇ ਔਰ ਪਦੌੜ ਦੀਆਂ, ਕੰਨਾਂ ਨਾਲ ਆਪ ਸੁਣ ਕੇ ਆਇਆ ਹਾਂ ਮੈਂ, ਕੋਈ ਕਹਿੰਦਾ ਹੈ ਜੇਠੇ ਦਾ ਚਾਚਾ ਹਾਂ ਮੈਂ, ਕੋਈ ਕਹਿੰਦਾ ਹੈ ਜੇਠੇ ਦਾ ਤਾਇਆ ਹਾਂ ਮੈਂ।
ਓ ਬੋਲ ਚਾਲ ਵੱਲੋਂ ਡੀਲ ਡੋਲ ਵੱਲੋਂ ਸਾਰੇ ਵੱਖਰੇ ਤੌਰ ਦੇ ਜਾਪਦੇ ਨੇ, ਕਹਿੰਦੇ ਹਰਿਦੁਆਰ ਨੂੰ ਜਾ ਰਹੇ ਹਾਂ, ਉਂਝ ਬੰਦੇ ਲਾਹੌਰ ਦੇ ਜਾਪਦੇ ਨੇ।
ਇੰਨੀ ਦੇਰ ਨੂੰ ਲੰਘ ਕੇ ਆਏ ਅੰਦਰ, ਇਕੱਠੇ ਹੋ ਸਾਰੇ ਰੌਲਾ ਪਾਉਣ ਲੱਗੇ, ਤੀਜੇ ਪਾਤਸ਼ਾਹ ਨੂੰ ਮੇਣੇ ਦੇਣ ਲੱਗੇ, ਕਾਵਾਂ ਵਾਂਗਰਾਂ ਸ਼ੋਰ ਮਚਾਉਣ ਲੱਗੇ।
ਓ ਸਾਡਾ ਮੁੰਡਾ ਜੇ ਨਾ ਜਤੀਮ ਹੁੰਦਾ, ਅਸੀਂ ਬੋਲ ਜਮਾਨੇ ਦੇ ਚੱਲ ਦੇਣਾ, ਪਤਾ ਹੁੰਦਾ ਜੇ ਨੌਕਰਾ ਵਾਂਗ ਰਹਿਣਾ, ਅਸੀਂ ਕਦੇ ਲਾਹੌਰ ਤੋਂ ਕੱਲ ਦੇਣਾ।
ਟੋਲੇ ਟੋਕਰੀ ਮੁੰਡਾ ਲਾਹੌਰੀਆਂ ਦਾ, ਸਾਡਾ ਟੌਰ ਨਾ ਰਹਿ ਗਿਆ ਕੱਖ ਦਾ ਏ, ਦਿਨੇ ਰਾਤ ਮਾਂਜੇ ਭਾਂਡੇ ਲੰਗਰਾਂ ਦੇ, ਭਲਾ ਕੋਈ ਏਦਾਂ ਜਵਾਈਆਂ ਨੂੰ ਰੱਖਦਾ ਏ।
ਓਏ ਆਖਰ ਅਸੀਂ ਵੀ ਜਾਣੇ ਆ ਸੋਹਰਿਆਂ ਦੇ, ਜਦੋਂ ਜਾਣੇ ਆ ਟੌਰ ਦੇ ਨਾਲ, ਪਾਣੀ ਪੀਨੇ ਆ ਟੌਰ ਦੇ ਨਾਲ, ਰੋਟੀ ਖਾਨੇ ਆ ਟੌਰ ਦੇ ਨਾਲ।
ਸੱਸ ਸਹੁਰੇ ਨੂੰ ਸਮਝਦੇ ਟਿੱਚ ਆਪਾਂ, ਸੱਸ ਸਹੁਰੇ ਨੂੰ ਸਮਝਦੇ ਟਿੱਚ ਆਪਾਂ, ਜਰਾ ਜਿੰਨੀਆਂ ਗੱਲਾਂ ਨਹੀਂ ਜਰੀ ਦੀਆਂ, ਚੱਲਣ ਪੱਖੀਆਂ ਸੋ ਸੋ ਕਰਨ ਸੇਵਾ, ਅੱਗੋਂ ਫੇਰ ਵੀ ਟਿੱਚਰਾ ਕਰੀ ਦੀਆਂ।
ਵਰਪੀ ਬੈਠੇ ਬਾਲੂ ਛਾਈਏ ਰਸ ਗੁੱਲੇ, ਲੱਡੂ ਪੇੜੇ ਜਲੇਬ ਖਵਾਉਣ ਸਹੁਰੇ, ਸ਼ੱਕਰ ਸੇਵੀਆਂ ਸਬਜ਼ੀਆਂ ਦਾਲ ਛੋਲੇ, ਸਾਰਾ ਜੋਰ ਛਕਾਉਣ ਤੇ ਲਾਉਣ ਸਹੁਰੇ।
ਚੱਲ ਪੈਂਦਿਆਂ ਬੂਹੇ ਦੇ ਵਿੱਚ ਸਾਡੇ, ਚਰਨ ਪੈਂਦੇ ਆ ਬੂਏ ਦੇ ਵਿੱਚ ਸਾਡੇ, ਨਿਉ ਨਿਉ ਕੇ ਸੀਸ ਨਵਾਉਣ ਸਹੁਰੇ, ਅਸੀਂ ਆਕੜੀਏ ਮਾਵਾਂ ਦੀ ਦਾਲ ਵਾਂਗੂ, ਅੱਗੋਂ ਸੌ ਸੌ ਮਿੰਨਤਾਂ ਪਾਉਣ ਸਹੁਰੇ।
ਇੱਥੇ ਜੇਠਾ ਕੀ ਸਹੁਰਿਆਂ ਕੋਲ ਰਹਿੰਦਾ, ਖੋਰੇ ਕਿਸ ਤਰ੍ਹਾਂ ਝੱਟ ਲੰਘਾਈ ਜਾਂਦਾ, ਟੋਵੇ ਟੋਕਰੀ ਨੌਕਰਾਂ ਵਾਂਗ ਜਿਹੜਾ, ਸੁੱਕੀਆਂ ਰੋਟੀਆਂ ਲੰਗਰੋਂ ਖਾਈ ਜਾਂਦਾ।
ਰਿਸ਼ਤੇਦਾਰਾਂ ਦੇ ਵਿੱਚ ਖਲੋਣ ਜੋਗੇ, ਰਿਸ਼ਤੇਦਾਰਾਂ ਦੇ ਵਿੱਚ ਖਲੋਣ ਜੋਗੇ, ਜੇਠਾ ਰਾਮ ਨੇ ਮੂਲ ਨਾ ਛੱਡਿਆ ਏ, ਡੇਰਾ ਲਾ ਕੇ ਆਪਣੇ ਸਹੁਰਿਆਂ ਦੇ, ਸਾਡਾ ਨੱਕ ਕਰੋੜ ਕੇ ਵੱਡਿਆ ਏ।
ਹੋ ਗਿਆ ਯਤੀਮ ਤੇ ਤਾਂ ਕੀ ਸੀ, ਚਾਚੇ ਤਾਇਆ ਤੋਂ ਰੋਟੀਆਂ ਖਾਈ ਜਾਂਦਾ, ਇਹਦੇ ਨਾਲੋਂ ਤਾਂ ਚੰਗਾ ਸੀ ਪਿੰਡ ਰਹਿ ਕੇ, ਜਿਵੇਂ ਲੰਘਦਾ ਝੱਟ ਲੰਘਾਈ ਜਾਂਦਾ, ਜਿਵੇਂ ਲੰਘਦਾ ਝੱਟ ਲੰਘਾਈ ਜਾਂਦਾ।
ਕਿਸੇ ਦੇ ਕੌੜੇ ਬੋਲ ਨੂੰ ਜਰ ਜਾਣਾ, ਇਹ ਬਹੁਤ ਵੱਡੇ ਜਿਗਰੇ ਦੇ ਮਾਲਕ ਦੀ ਗੱਲ ਹੋਇਆ ਕਰਦੀ ਹੈ। ਇੱਕ ਕਵੀ ਕਹਿੰਦਾ ਹੈ, ਮਿੱਠਾ ਬੋਲਣੇ ਤੇ ਜੱਗ ਖੁਸ਼ੀ ਹੁੰਦਾ, ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ। ਕਿਸੇ ਦੀ ਕੌੜੀ ਗੱਲ ਨੂੰ ਬਰਦਾਸ਼ਤ ਕਰਨਾ ਇਹ ਬਹੁਤ ਹੀ ਔਖੀ ਗੱਲ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਉਹਨਾਂ ਵਿੱਚ ਬੜਾ ਧਰਤੀ ਵਰਗਾ ਧੀਰਜ ਸੀ। ਵੈਸੇ ਮੇਰੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਬਾਣੀ ਵਿੱਚ ਵੀ ਕਿਹਾ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕੀਤੀ, ਖਡੂਰ ਸਾਹਿਬ ਤੋਂ ਚੱਲ ਕੇ ਗੋਂਦਵਾਲ ਸਾਹਿਬ ਜਾ ਕੇ ਸਿੱਖੀ ਦੀ ਸੇਵਾ ਕਰਨ ਦਾ ਹੁਕਮ ਹੋਇਆ, ਗੁਰੂ ਅਮਰਦਾਸ ਮਹਾਰਾਜ ਤੱਕ ਤੇ ਬਿਰਾਜਮਾਨ ਸਨ, ਸੰਗਤਾਂ ਆਉਂਦੀਆਂ ਹਨ, ਮੇਰੇ ਪਾਤਸ਼ਾਹ ਉਪਦੇਸ਼ ਦੇ ਕੇ ਸੰਗਤਾਂ ਦੇ ਮਨਾਂ ਵਿੱਚ ਸ਼ਾਂਤੀ ਵਰਤਾਉਂਦੇ ਹਨ। ਇੱਧਰ ਦਾਤੂ ਨੂੰ, ਗੁਰੂ ਅੰਗਦ ਦੇਵ ਮਹਾਰਾਜ ਦੇ ਛੋਟੇ ਪੁੱਤਰ ਨੂੰ ਕਿਸੇ ਨੇ ਚੁੱਕ ਦਿੱਤਾ, ਉਹ ਭੈੜਿਆ ਤੂੰ ਇੱਥੇ ਭੁੱਖਾ ਮਰ ਰਿਹਾ, ਆਪਣੇ ਨੌਕਰ ਵੱਲ ਵੇਖ ਜਿਹੜਾ ਗੁਰੂ ਅਮਰਦਾਸ ਬਣ ਕੇ ਬੈਠਾ ਹੈ, ਕਿਵੇਂ ਰੰਗ ਮਾਣ ਰਿਹਾ, ਕਿਵੇਂ ਧਨ ਪਦਾਰਥ ਲੋਕ ਉਹਦੇ ਚਰਨਾਂ 'ਤੇ ਭੇਟਾ ਕਰਦੇ ਹੈ। ਚੁੱਕਿਆ ਚੁਕਾਇਆ ਦਾਤੂ ਪਹੁੰਚ ਗਿਆ ਗੋਂਦਵਾਲ ਸਾਹਿਬ ਦੀ ਧਰਤੀ 'ਤੇ, ਜਾ ਕੇ ਕੀ ਵੇਖਿਆ, ਨਿਮਰਤਾ ਦੇ ਪੁੰਜ, ਨਿਮਾਣਿਆਂ ਦੇ ਮਾਣ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤਖ਼ਤ 'ਤੇ ਸਵਾਏਮਾਨ ਹਨ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ, ਇਹਦੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਜਾਂਦਿਆਂ ਹੀ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰ ਕੇ ਗੱਦੀ ਤੋਂ ਪੁੰਜੇ ਸੁੱਟ ਦਿੱਤਾ ਅਤੇ ਆਪਣੇ ਮੂੰਹ ਵਿੱਚੋਂ ਕਿਹਾ, ਓਏ ਇਸੇ ਵਾਸਤੇ 12 ਸਾਲ ਪਾਣੀ ਦੀਆਂ ਗਾਗਰਾਂ ਢੋਂਦਾ ਰਿਹਾ ਸੈਂ ਕਿ ਮੇਰੇ ਪਿਤਾ ਦੀ ਗੱਦੀ ਜਾਇਦਾਦ ਸਾਂਭ ਲਵੇਂਗਾ, ਪਰ ਯਾਦ ਰੱਖ ਗੱਦੀ 'ਤੇ ਹਮੇਸ਼ਾ ਪੁੱਤਰ ਬੈਠਿਆ ਕਰਦੇ ਹੈ, ਕਦੇ ਕਿਸੇ ਨੇ ਨੌਕਰ ਬੈਠੇ ਨਹੀਂ ਵੇਖੇ। ਕਿੱਡਾ ਵੱਡਾ ਜਿਗਰਾ ਸੀ ਮੇਰੇ ਪਾਤਸ਼ਾਹ ਦਾ, ਗੁੱਸੇ ਵਿੱਚ ਨਹੀਂ ਆਏ, ਸਗੋਂ ਪਿਆਰ ਨਾਲ ਦਾਤੂ ਦਾ ਪੈਰ ਘੁੱਟਣ ਲੱਗ ਪਏ ਅਤੇ ਆਪਣੇ ਬੁਖਾਰ ਬਿੰਦ 'ਚੋਂ ਮੇਰੇ ਸਹੁਰਿਆਂ ਨੇ ਕਿਹਾ, ਮੇਰੇ ਗੁਰਦੇਵ ਦੇ ਸਾਹਿਬਜ਼ਾਦੇ, ਇਹ ਮੇਰਾ ਸਰੀਰ ਤਾਂ ਹੱਡੀਆਂ ਦਾ ਪਿੰਜਰ ਹੈ, ਇਹਨੂੰ ਸੱਟ ਨਹੀਂ ਲੱਗਣੀ, ਪਰ ਮੇਰੇ ਗੁਰਦੇਵ ਦੇ ਸਾਹਿਬਜ਼ਾਦੇ ਦੇ ਚਰਨ ਬੜੇ ਕੋਮਲ ਹਨ, ਕਾਕਾ ਕਿਤੇ ਸੱਟ ਨਹੀਂ ਲੱਗ ਗਈ। ਧੰਨ ਹਨ ਗੁਰੂ ਅਮਰਦਾਸ ਮਹਾਰਾਜ, ਇਹਨਾਂ ਦੇ ਕੌੜੇ ਫਿੱਕੇ ਬੋਲ ਸੁਣ ਕੇ ਵੀ ਗੁੱਸੇ ਵਿੱਚ ਨਹੀਂ ਆਏ, ਕਹਿਣ ਲੱਗੇ, ਉਹ ਮੇਰੀ ਜਾਨ ਤੋਂ ਪਿਆਰੇ ਜਵਾਤਰੇ ਦੇ ਚਾਚਿਓ ਅਤੇ ਤਾਇਓ, ਜਿਨ੍ਹਾਂ ਰਾਹਾਂ ਤਾਣੀ ਤੁਸੀਂ ਲੰਘ ਕੇ ਆਏ ਹੋ, ਉਹਨਾਂ ਰਾਹਾਂ ਥੱਲੇ ਮੈਂ ਆਪਣੇ ਨੈਣ ਵਿਛਾਉਣੇ ਚਾਹੁੰਦਾ ਹਾਂ, ਪਰ ਕੀ ਤੁਸੀਂ ਇਸ ਨੂੰ ਨਿਆਸਰਾ ਆਖਦੇ ਹੋ? ਇਹ ਨਿਆਸਰਾ ਨਹੀਂ, ਇਹ ਲੱਖਾਂ ਨਿਆਸਰਿਆਂ ਦਾ ਆਸਰਾ ਬਣੇਗਾ। ਇਹਦੇ ਸਿਰ 'ਤੇ ਰੋਟੀਆਂ ਦੀ ਟੋਕਰੀ ਨਾ ਤੱਕੋ, ਇਹਦੇ ਸਿਰ 'ਤੇ ਖੁਦਾਈ ਦਾ ਤਾਜ ਝੁਲ ਰਿਹਾ ਹੈ, ਇਹਦੇ ਹੱਥਾਂ 'ਚ ਦਾਲ ਦੀ ਬਾਲਟੀ ਨਾ ਵੇਖੋ, ਇਹਦੇ ਹੱਥਾਂ ਵਿੱਚ ਸਾਰੇ ਸੰਸਾਰ ਦਾ ਰਿਜ਼ਕ ਹੈ, ਸਮਾਂ ਆਊਗਾ ਇਹਦੇ ਮੰਦਰਾਂ ਦੇ ਦਰਸ਼ਨ ਕਰਨ ਵਾਸਤੇ ਦੁਨੀਆਂ ਦੇ ਦਿਉਤੇ ਚੱਲ ਕੇ ਆਇਆ ਕਰਨਗੇ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਉਹ ਜੇਠੇ ਨੂੰ ਗੁਰੂ ਰਾਮਦਾਸ ਕਹਿ ਕੇ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕਰਦੇ ਹੋਏ ਜੋ ਮਹਾਨ ਬਖਸ਼ਿਆਂ ਨਾਲ ਨਿਵਾਜ ਰਹੇ ਹਨ। ਅਗਲੇ ਇਸ ਸ਼ੇਰ ਦੀਆਂ ਲਾਈਨਾਂ ਵਿੱਚ ਕ੍ਰਿਸ਼ੀ ਜੱਥਾ ਉਹ ਮੈਨੇ ਕਰ ਰਿਹਾ।
ਮੰਦੇ ਬੋਲ ਸ਼ਰੀਕਾਂ ਦੇ ਰਹੇ ਸੁਣਦੇ, ਤੀਜੇ ਪਾਤਸ਼ਾਹ ਬੜੇ ਪਿਆਰ ਦੇ ਨਾਲ, ਜੇਠਾ ਰਾਮ ਦੇ ਚਾਚਿਆਂ ਤਾਇਆਂ ਨੂੰ ਫੇਰ ਇਸ ਤਰ੍ਹਾਂ ਬੋਲੇ ਸਤਿਕਾਰ ਦੇ ਨਾਲ।
ਮੇਰੀ ਜਾਨ ਤੋਂ ਪਿਆਰੇ ਜਵਾਤਰੇ ਦੇ, ਤੁਸੀਂ ਚਾਚੇ ਦੇ ਤਾਏ ਹੋ, ਜੀ ਆਇਆ ਇੰਨਾ ਲੰਮਾ ਲਾਹੌਰ ਤੋਂ ਮਾਰ ਪੈਂਦਾ ਤੁਸੀਂ ਚੱਲ ਕੇ ਆਏ ਹੋ ਜੀ ਆਇਆ
ਮੰਦੇ ਬੋਲ ਸ਼ਰੀਕਾਂ ਦੇ ਰਹੇ ਸੁਣਦੇ ਤੀਜੇ ਪਾਤਸ਼ਾਹ ਬੜੇ ਪਿਆਰ ਦੇ ਨਾਲ ਜੇਠਾ ਰਾਮ ਦੇ ਚਾਚਿਆਂ ਤਾਇਆਂ ਨੂੰ ਫੇਰ ਇਸ ਤਰ੍ਹਾਂ ਬੋਲੇ ਸਤਿਕਾਰ ਦੇ ਨਾਲ
ਓ ਮੇਰੀ ਜਾਨ ਤੋਂ ਪਿਆਰੇ ਜਵਾਤਰੇ ਦੇ ਤੁਸੀਂ ਚਾਚੇ ਦੇ ਤਾਏ ਹੋ ਜੀ ਆਇਆ ਇੰਨਾ ਲੰਮਾ ਲਾਹੌਰ ਤੋਂ ਮਾਰ ਪੈਂਦਾ ਤੁਸੀਂ ਚੱਲ ਕੇ ਆਏ ਹੋ ਜੀ ਆਇਆ
ਜਿਹਨੂੰ ਤੁਸੀਂ ਬੇਆਸਰਾ ਆਖਦੇ ਹੋ ਇਹਦੇ ਮੁੱਖ ਨੂਰਾਨੀ ਤੋਂ ਜਾ ਸਦਕੇ ਇਹ ਹੈ ਆਬੇ ਹਜਾਤ ਪਿਆਸਿਆਂ ਦਾ
ਬਿਨਾ ਸੋਚਿਆ ਸਮਝਿਆ ਭਲੇ ਲੋਕੋ ਇਸ ਤਰ੍ਹਾਂ ਨਾ ਗੁੱਸੇ ਵਿੱਚ ਆਈਦਾ ਇਹਦੇ ਸਿਰ ਨਹੀਂ ਟੋਕਰੀ ਰੋਟੀਆਂ ਦੀ ਇਹਦੇ ਸੀਸ ਤੇ ਤਾਜ ਖੁਦਾਈ ਦਾ ਏ
ਸੂਰਜ ਚੰਨ ਤਾਰੇ ਬ੍ਰਹੇ ਮੰਡ ਸਾਰਾ ਭੁੱਖਾ ਇਸ ਦੇ ਪਾਕ ਦੀਦਾਰ ਦਾ ਇਹਦੇ ਹੱਥ ਵਿੱਚ ਬਾਲਟੀ ਦਾਲ ਦੀ ਨਹੀਂ ਇਹਦੇ ਹੱਥ ਵਿੱਚ ਰਿਜਕ ਸੰਸਾਰ ਦਾ
ਸੋਢੀ ਵੰਸ਼ ਦਾ ਚਮਕਦਾ ਚੰਨ ਹੈ ਸਿਰਜਣਹਾਰ ਦਾ ਰੱਬੀ ਸਰੂਪ ਹੈ ਮੇਰੇ ਦਿਲ ਤੋਂ ਜੇਕਰਾਂ ਪੁੱਛਦੇ ਹੋ ਮੈਂ ਤਾਂ ਕਹਾਂਗਾ ਮੇਰਾ ਹੀ ਰੂਪ ਹੈ
ਇਹਦੇ ਸੋਹਣਿਆ ਚਰਨਾਂ ਦੀ ਸ਼ੋ ਪਾ ਕੇ ਤੇ ਵਰਾਨੀਆਂ ਚੋਂ ਕਲੀਆਂ ਖਿਲਣਗੀਆਂ ਸਮਾਉਗਾ ਇਹਦੇ ਸਰੋਵਰਾਂ ਚੋਂ ਨਾਮਦਾਨ ਤੇ ਮੁਕਤੀਆਂ ਮਿਲਣਗੀਆਂ
ਓ ਵਸਣ ਬਰਕਤਾਂ ਇਸ ਦੀ ਨਿਗਾਹ ਅੰਦਰ ਇਹਦੇ ਦਰ ਤੋਂ ਚੋਲੀਆਂ ਪਰਨਗੀਆਂ ਨਿਉ ਨਿਉ ਕੇ ਸੈਂਕੜੇ ਬਾਦਸ਼ਾਹੀਆਂ ਇਹਦੇ ਮੰਦਰਾਂ ਨੂੰ ਸਜਦੇ ਕਰਨਗੀਆਂ
ਆਖ ਪੱਲੇ ਅਮਰ ਦਾਸ ਗੁਰ ਜੀ ਜੋਤ ਆਪਣੀ ਜੋਤ ਚੋਂ ਬਾਲ ਦਿੱਤੀ ਜੇਠਾ ਰਾਮ ਜੀ ਨੂੰ ਰਾਮਦਾਸ ਕਹਿ ਕੇ ਹੱਥੀ ਆਪਣੀ ਗੱਦੀ ਸੰਭਾਲ ਦਿੱਤੀ
ਉਸ ਦੇ ਸੀਤਲਾ ਸਰੋਵਰਾਂ ਚੋਂ ਏਦਾਂ ਚੰਨ ਤਾਰੇ ਡਲਕਾਂ ਮਾਰਦੇ ਨੇ ਨਿਰਮਲ ਜਲ ਦੀ ਥਾਲੀ ਵਿੱਚ ਲੱਖ ਦੀਵੇ ਮਾਨੋ ਆਰਤੀ ਉਹਦੀ ਉਤਾਰਦੇ ਨੇ
ਭਰੇ ਹੋਏ ਸਰੋਵਰ ਵਿੱਚ ਹਰੀ ਮੰਦਰ ਏਦਾਂ ਚੱਲ ਕੇ ਲਾਹੀ ਖਲਾਰਦਾ ਜਿਵੇਂ ਅੰਮ੍ਰਿਤ ਦੇ ਭਰੇ ਹੋਏ ਕੌਲ ਅੰਦਰ ਕੋਹੇ ਨੂਰ ਜਿਵੇਂ ਡਲਕਾ ਮਾਰਦਾ ਏ
ਜਦੋਂ ਤੀਕੇ ਰਹਿਣਗੇ ਚੰਨ ਤਾਰੇ ਰੁੱਤਾਂ ਬਦਲ ਕੇ ਆਉਂਦੀਆਂ ਰਹਿਣਗੀਆਂ ਜੁਗਾਂ ਤੀਕਰਾਂ ਲਹਿਰਾਂ ਬਿਆਸ ਦੀਆਂ ਮਹਿਮਾ ਇਸ ਦੀ ਗਾਉਂਦੀਆਂ ਰਹਿਣਗੀਆਂ
ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਇਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਪ੍ਰੀਖਿਆ ਵੀ ਦੋਵਾਂ ਮਹਿਮਾਨਾਂ ਦੀ ਹੋਈ ਭਾਈ ਰਾਮਾ ਜੀ ਦੀ ਅਤੇ ਭਾਈ ਜੇਠਾ ਜੀ ਦੀ ਗੁਰੂ ਅਮਰਦਾਸ ਮਹਾਰਾਜ ਨੇ ਥੜੇ ਬਣਾਉਣ ਦਾ ਹੁਕਮ ਲਾਇਆ ਕੁਝ ਸਮਾਂ ਬਣਾਉਣ ਤੋਂ ਬਾਅਦ ਭਾਈ ਰਾਮਾ ਜੀ ਅੱਕ ਗਏ ਪਰ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਸਨ ਮੇਰੇ ਪਾਤਸ਼ਾਹ ਮੈਨੂੰ ਇੰਨੀ ਸਮਝ ਨਹੀਂ ਇੰਨੀ ਸੋਝੀ ਬਖਸ਼ੋ ਜਿਹੋ ਜਿਹਾ ਤੁਸੀਂ ਬਣਾਉਣਾ ਚਾਹੁੰਦੇ ਹੋ ਮੈਂ ਉਹੋ ਜਿਹਾ ਥੜਾ ਬਣਾ ਸਕਾਂ ਸੋ ਸਤਿਗੁਰਾਂ ਨੇ ਰਹਿਮਤ ਕੀਤੀ ਗੁਰੂ ਅਮਰਦਾਸ ਮਹਾਰਾਜ 95 ਸਾਲ 3 ਮਹੀਨੇ 23 ਦਿਨ ਦੀ ਆਰਜ਼ਾ ਸਮੇਂ ਤਕਰੀਬਨ 22 ਸਾਲ 5 ਮਹੀਨੇ ਗੁਰਤਾ ਗੁਰਗੱਦੀ ਕਰਨ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੁਰਗੱਦੀ ਸੰਭਾਲ ਦਿੱਤੀ ਮੇਰੇ ਪਾਤਸ਼ਾਹ ਨੇ ਜਦੋਂ ਇਹ ਮਾਣ ਪ੍ਰਾਪਤ ਹੋਇਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਿਆਰ ਨਾਲ ਉਹਨਾਂ ਦੇ ਅੱਖਾਂ ਵਿੱਚੋਂ ਜਲ ਧਾਰਾ ਵਹਿ ਤੁਰੀ, ਕਿਉਂਕਿ ਪੁਰਾਣੇ ਦਿਨ ਯਾਦ ਆ ਗਏ। ਕਦੇ ਉਹ ਵੀ ਦਿਨ ਸਨ ਮੈਨੂੰ ਲਾਹੌਰ ਦੀਆਂ ਗਲੀਆਂ ਦੇ ਕੱਖ ਨਹੀਂ ਸਨ ਝੱਲਦੇ, ਪਰ ਦਾਤਾ ਇਹ ਗੁਰੂ ਨਾਨਕ ਮਹਾਰਾਜ ਇਹ ਤੇਰੇ ਘਰ ਦੀ ਵਡਿਆਈ ਹੈ। ਅੱਜ ਵੀ ਆਪਾਂ ਬੰਦੇ ਵੇਖਦੇ ਹਾਂ ਕਈ ਵਾਰ ਥੋੜ੍ਹਾ ਜਿਹਾ ਮਾਣ ਪਾ ਕੇ ਬੰਦਾ ਬਹੁਤ ਹੰਕਾਰ ਵਿੱਚ ਆ ਜਾਂਦਾ, ਪਰ ਸੰਸਕਾਰੀ ਲੋਕ ਖਾਨਦਾਨੀ ਲੋਕ ਉਹ ਕਦੇ ਆਪਣੀ ਪਿਛਲੀ ਔਕਾਤ ਕਦੇ ਆਪਣਾ ਪਿਛਲਾ ਪਿਛੋਕੜ ਨਹੀਂ ਭੁੱਲਿਆ ਕਰਦੇ। ਮੇਰੇ ਪਾਤਸ਼ਾਹ ਦੇ ਅੱਖਾਂ ਵਿੱਚ ਹੰਝੂ ਆ ਗਏ ਪਿਆਰ ਨਾਲ ਖੁਸ਼ੀ ਵਿੱਚ, ਅਤੇ ਆ ਮਹਾਰੇ ਸ਼ਬਦ ਨਿਕਲੇ, ਜੋ ਹਮਰੀ ਬਦਹੋਤੀ ਮੇਰੇ ਸਤਿਗੁਰਾ ਸਾ ਬਿਲ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ, ਤਨ ਤਨ ਗੁਰ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਸਤਿਗੁਰਾਂ ਦੇ ਚਰਨ ਆਪਣੇ ਗੁਰਦੇਵ ਦੇ ਚਰਨ ਹੰਝੂਆਂ ਦੇ ਨਾਲ ਮੇਰੇ ਦਤਾਰ ਗੁਰੂ ਰਾਮਦਾਸ ਮਹਾਰਾਜ ਨੇ ਧੋ ਦਿੱਤੇ, ਅਤੇ ਪਿਆਰ ਨਾਲ ਆਪਣੇ ਮੁਖਾਰਬਿੰਦ ਵਿੱਚੋਂ ਜਿਵੇਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਔਰ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਉਹਨਾਂ ਦਾ ਜਸ ਗਾਇਨ ਆਪਣੀ ਰਸਨਾ ਤੋਂ ਕੀਤਾ, ਉਸ ਵੇਲੇ ਦੀ ਕਹਾਣੀ ਨੂੰ ਗੁਰਮੁਖ ਸਿੰਘ ਐਮਏ ਦੀ ਲਿਖਤ ਪੌੜੀ ਛੰਦ ਰਾਹੀਂ ਕ੍ਰਿਸ਼ੀ ਜੱਤਾ ਤੁਹਾਡੇ ਸਾਹਮਣੇ ਉਹ ਮੇਰੇ ਕਰ।
ਜੇਠਾ ਜੀ ਨੂੰ ਰਾਮਦਾਸ ਜਦ ਗੁਰੂ ਬਣਾਇਆ, ਤੀਜੇ ਗੁਰ ਨੇ ਸੀਸ ਤੇ ਜਾ ਛਤਰ ਚਲਾਇਆ,
ਚੌਥੇ ਸੋਢੀ ਪਾਤਸ਼ਾਹ ਇਉਂ ਆਖ ਸੁਣਾਈਆ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆ।
ਜੇਠਾ ਜੀ ਨੂੰ ਰਾਮਦਾਸ ਜਦ ਗੁਰੂ ਬਣਾਇਆ, ਤੀਜੇ ਗੁਰ ਨੇ ਸੀਸ ਤੇ ਜਾ ਛਤਰ ਚੁਲਾਇਆ,
ਓ ਚੌਥੇ ਸੋਢੀ ਪਾਤਸ਼ਾਹ ਇਉਂ ਆਖ ਸੁਣਾਈਆ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆ।
ਜਿਸ ਨੀਚ ਨੂੰ ਜੱਗ ਤੇ ਨਾ ਕੋਈ ਜਾਣੇ, ਤੇਰੀ ਸ਼ੋ ਨਾਲ ਦਾਤਿਆ ਅੱਜ ਗੱਦੀ ਮਾਣੇ,
ਫਰਸ਼ੋ ਅਰਸ਼ ਚੜਾ ਦਵੇ ਕਰ ਦੇ ਰੁਸਣਾਈਆ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆ।
ਨਾਥ ਨੂੰ ਤੁਸਾਂ ਗਲ ਨਾਲ ਲਾਇਆ, ਕੱਖੋਂ ਹੌਲੇ ਜੀਵ ਨੂੰ ਤੁਸਾਂ ਲੱਖ ਬਣਾਇਆ,
ਓ ਮਿੰਟਾਂ ਦੇ ਵਿੱਚ ਕੱਟ ਦੇ ਜਨਮਾਂ ਦੀਆਂ ਫਾਈਆਂ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆਂ।
ਕੁੱਲ ਦੁਨੀਆਂ ਦੇ ਦਰਾਂ ਤੋਂ ਉੱਚਾ ਦਰ ਤੇਰਾ, ਸ਼ਰਨ ਆਏ ਨੂੰ ਪਾਲਦਾ ਸੁੱਚਾ ਘਰ ਤੇਰਾ,
ਓ ਜਿਸ ਵੀ ਹਉਮੇ ਮਾਰ ਕੇ ਤੇਰੇ ਨਾਲ ਲਾਈਆਂ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆਂ।
ਪਾਪੀ ਕਪਟੀ ਦਰ ਤੇਰੇ ਵੀ ਆਵਣ ਜਿਹੜੇ, ਜਨਮ ਮਰਨ ਦੇ ਕੱਟ ਦੇ ਉਹਨਾਂ ਦੇ ਗੇੜੇ,
ਪਰ ਜੋ ਆਵੇ ਛੱਡ ਕੇ ਹੈਂਕੜ ਚਤਰਾਈਆਂ, ਪਰ ਜੋ ਆਵੇ ਛੱਡ ਕੇ ਹੈਂਕੜ ਚਤਰਾਈਆਂ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆਂ।
ਸਭ ਲਈ ਸਾਂਝਾ ਲੰਗਰ ਹੈ ਵਿਥ ਵੱਟ ਮਕਾਉਂਦਾ, ਖੱਤਰੀ ਬ੍ਰਾਹਮਣ ਸ਼ੂਦ ਵਾਸ਼ ਸਭ ਨੂੰ ਗਲ ਲਾਉਂਦਾ,
ਓ ਕੁੱਲ ਦੁਨੀਆਂ ਦੀਆਂ ਰਹਿਮਤਾਂ ਤੇਰੇ ਘਰ ਪਾਈਆਂ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆਂ।
ਓ ਸਭ ਨੂੰ ਸ਼ਾਂਤੀ ਬਖਸ਼ਦਾ ਹੈ ਤੇਰਾ ਦੁਆਰਾ, ਸਭ ਨੂੰ ਸ਼ਾਂਤੀ ਬਖਸ਼ਦਾ ਹੈ ਤੇਰਾ ਦੁਆਰਾ, ਸਰਬੱਤ ਭਲੇ ਲਈ ਗੂੰਜਦਾ ਤੇਰੇ ਘਰ ਨਾਰਾ,
ਓ ਤਾਈਓ ਸਜਦੇ ਕਰਦੀਆਂ ਤੈਨੂੰ ਬਾਦਸ਼ਾਹੀਆਂ, ਕੰਗਲੇ ਤਖਤ ਬਹਾ ਦਵੇ ਮੇਰਾ ਦਿਆ ਸਾਈਆਂ।
ਸਤ ਸੰਤੋਖ ਤੇ ਨਿਮਰਤਾ ਤੇਰੇ ਦਰ ਮਿਲਦੀ ਮੈਂ ਚੰਦਨ ਦੇ ਗੁਣਾਂ ਦੀ ਤੇਰੇ ਘਰ ਖਿਲਦੀ
ਓ ਖਿਲੀਆਂ ਤੇਰੀ ਮੇਰੇ ਨਾਲ ਕਲੀਆਂ ਮੁਰਝਾਈਆਂ ਖਿਲੀਆਂ ਤੇਰੀ ਮੇਰੇ ਨਾਲ ਕਲੀਆਂ ਮੁਰਝਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੇ ਅਸਾਈਆਂ
ਕਹਿੰਦਿਆ ਚੁੱਕ ਗਏ ਚੌਥੇ ਗੁਰ ਸੋਡੀ ਤੀਜੇ ਗੁਰ ਨੇ ਆਖਿਆ ਤੂੰ ਧਰਮ ਦਾ ਮੋਢੀ
ਓ ਤਾਈਓ ਜੋਗੀ ਗੁਰਮਖਾਂ ਰਲ ਟਾਰਾਂ ਲਾਈਆਂ ਕੰਗਲੇ ਤਖਤ ਬਹਾ ਦਵੇਂ ਮੇਰਾ ਦੇ ਅਸਾਈਆਂ
ਭਾਗਾ ਦਿਹਾੜਾ ਸੀ ਭਾਦਰੋਂ ਸੁਦੀ 15 ਦੋ ਅਸੂ 1631 ਬਿਕਰਮੀ ਦਾ 1 ਸਤੰਬਰ 1574 ਈਸਵੀ ਦਾ ਜਦੋਂ ਕਰੀਬ 40 ਸਾਲ ਦੀ ਆਰਜੂ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੁਰਗੱਦੀ 'ਤੇ ਵਿਰਾਜਮਾਨ ਹੋਏ। ਭਾਈ ਗੁਰਦਾਸ ਜੀ ਦੇ ਬਚਨ ਹਨ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸੱਤੇ ਬਲਵੰਡ ਨੇ ਵੀ ਆਪਣੀ ਵਾਰ ਵਿੱਚ ਕਿਹਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਗੁਰਤਾ ਗੁਰਗੱਦੀ ਮਿਲਣ ਤੋਂ ਪਹਿਲਾਂ ਹੀ ਤੀਜੇ ਗੁਰੂ ਦੇ ਹੁਕਮ ਦੇ ਨਾਲ ਅੰਮ੍ਰਿਤਸਰ ਦੀ ਮੋੜੀ 13 ਹਾੜ 1629 ਨੂੰ ਮੇਰੇ ਪਾਤਸ਼ਾਹ ਨੇ ਗੱਡੀ। 26 ਵਿਸਾਖ 1630 ਨੂੰ ਗੁਰੂ ਪਰਿਵਾਰ ਵਾਸਤੇ ਮਹਿਲ ਬਣਾਏ ਗਏ। 7 ਕੱਤਕ 1630 ਬਿਕਰਮੀ ਨੂੰ ਅੰਮ੍ਰਿਤ ਬੂਟੀ ਵਾਲੀ ਥਾਂ 'ਤੇ ਸਰੋਵਰ ਬਣਾਉਣਾ ਸ਼ੁਰੂ ਕੀਤਾ ਗਿਆ। 1634 ਬਿਕਰਮੀ ਨੂੰ ਤੀਜੇ ਪਾਤਸ਼ਾਹ ਦੇ ਸੇਵਕ ਭਾਈ ਸਾਲੋ ਜੀ, ਭਾਈ ਚੰਦਰ ਭਾਨ ਜੀ, ਭਾਈ ਰੂਪ ਰਾਮ ਜੀ, ਭਾਈ ਗੁਰੀਆ ਜੀ, ਇਹਨਾਂ ਗੁਰਸਿੱਖਾਂ ਨੇ ਵੱਖ ਵੱਖ ਕੌਮਾਂ ਦੇ ਲੋਕ ਕਸੂਰ ਪੱਟੀ ਦੇ ਪਰਗਣਿਆਂ ਤੋਂ ਲਿਆ ਕੇ ਗੁਰੂ ਮਹਿਲਾਂ ਦੇ ਦੁਆਲੇ ਵਸਾਏ ਅਤੇ ਨਗਰ ਦਾ ਨਾਮ ਗੁਰੂ ਕਾ ਚੱਕ ਕਰਕੇ ਪ੍ਰਸਿੱਧ ਹੋਇਆ। ਪਿੱਛੋਂ ਇਸ ਦਾ ਨਾਮ ਰਾਮਦਾਸਪੁਰ ਜਾਂ ਚੱਕ ਰਾਮਦਾਸਪੁਰ ਪੈ ਗਿਆ। ਇੱਥੇ ਹੀ ਮੇਰੇ ਪਾਤਸ਼ਾਹ ਨੇ ਤੁੰਗ ਪਿੰਡ ਦੇ ਜ਼ਿਮੀਂਦਾਰ ਕੋਲੋਂ 500 ਵਿਘਾ ਜ਼ਮੀਨ 700 ਰੁਪਏ ਵਿੱਚ ਖਰੀਦੀ। ਫਿਰ ਹਾੜ ਸੁਦੀ 13 1634 ਬਿਕਰਮੀ 1577 'ਚ ਦੁੱਖ ਭੰਜਣੀ ਬੇਰੀ ਦੇ ਕੋਲ ਨਵੇਂ ਸਰੋਵਰ ਦਾ ਟੱਪ ਗੁਰੂ ਰਾਮਦਾਸ ਮਹਾਰਾਜ ਨੇ ਲਾਇਆ, ਜਿਹਦਾ ਨਾਂ ਰੱਖਿਆ ਗਿਆ ਅੰਮ੍ਰਿਤ ਸਰੋਵਰ, ਭਾਵ ਕਿ ਅੰਮ੍ਰਿਤ ਦਾ ਸਰੋਵਰ। ਉਹਦੇ ਤੋਂ ਹੀ ਨਾਂ ਇਹਦਾ ਅੰਮ੍ਰਿਤਸਰ ਕਰਕੇ ਪ੍ਰਸਿੱਧ ਹੋਇਆ। ਬਾਬਾ ਬੁੱਢਾ ਜੀ ਅਤੇ ਭਾਈ ਬਹਿਲੋ ਜੀ ਅਤੇ ਭਾਈ ਭਗਤੂ ਜੀ ਇੱਥੇ ਸੇਵਾ ਕਰਵਾਉਂਦੇ ਰਹੇ। ਮੇਰੇ ਪਾਤਸ਼ਾਹ ਗੁਰਬਾਣੀ ਵਿੱਚ ਵੀ ਕਹਿੰਦੇ ਹਨ, ਅੰਮ੍ਰਿਤਸਰ ਸਿਵਤੀ ਦਾ ਘਰ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ, ਡਿੱਠੇ ਸਭੇ ਥਾਮ ਨਹੀਂ ਤੁਜੇਹਿਆ ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਜਿੱਥੇ ਨਵਾਂ ਨਗਰ ਨਵਾਂ ਸ਼ਹਿਰ ਸਿੱਖੀ ਦਾ ਕੇਂਦਰ ਮੇਰੇ ਪਾਤਸ਼ਾਹ ਨੇ ਵਸਾਇਆ, ਉੱਥੇ ਕੁਝ ਸਿੱਖ ਕੌਮ ਨੂੰ ਵੱਡੀਆਂ ਦੇਣਾ ਦਿੱਤੀਆਂ। ਇੱਕ ਮਸੰਦ ਪ੍ਰਥਾ ਗੁਰੂ ਰਾਮਦਾਸ ਮਹਾਰਾਜ ਨੇ ਸ਼ੁਰੂ ਕੀਤੀ। ਮਸੰਦ ਅਰਬੀ ਦਾ ਸ਼ਬਦ ਹੈ ਮਸਨਦ, ਜਿਹਦਾ ਮਤਲਬ ਹੈ ਸਰਾਣਾ, ਤਕੀਆ, ਗੱਦੀ, ਜੋ ਵਿਗੜ ਕੇ ਮਸੰਦ ਬਣ ਗਿਆ। ਇੱਥੋਂ ਵਰਗਾ ਖੇੜਾ ਦੁਨੀਆਂ 'ਤੇ ਤੁਹਾਨੂੰ ਕਿਤੇ ਨਹੀਂ ਮਿਲੇਗਾ। ਮੇਰੇ ਪਾਤਸ਼ਾਹ ਨੇ ਦੂਸਰਾ ਪਰਉਪਕਾਰ ਕੌਮ 'ਤੇ ਕੀਤਾ, ਬ੍ਰਾਹਮਣਵਾਦ ਦੇ ਚੁੰਗਲ ਵਿੱਚੋਂ ਕੱਢ ਕੇ ਸਾਨੂੰ ਲਾਵਾਂ ਬਖਸ਼ੀਆਂ, ਜੋ ਰਹਿਤ ਮਰਿਆਦਾ ਅੱਜ ਅਸੀਂ ਲਾਵਾਂ ਰਾਹੀਂ ਫੇਰੇ ਹੁੰਦੇ। ਤੀਸਰੀ ਮਰਿਆਦਾ ਗੁਰ ਸਤਿਗੁਰਗਾ ਜੋ ਸਿੱਖ ਅਖਾਏ ਸੋ ਭੜਕੇ ਉੱਠਰ ਨਾਮ ਧਿਆਵੈ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਗੁਰਸਿੱਖ ਨੂੰ ਉਪਦੇਸ਼ ਦਿੱਤਾ, ਉਹਦਾ ਜੀਵਨ ਉਹਦਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ। ਨਾਲ ਹੀ ਮੇਰੇ ਪਾਤਸ਼ਾਹ ਨੇ ਸਿੱਖਾਂ ਦਾ ਵੀ ਸਤਿਕਾਰ ਕੀਤਾ ਹੈ। ਇੱਥੋਂ ਤੱਕ ਵੀ ਮੇਰੇ ਪਾਤਸ਼ਾਹ ਕਹਿ ਉੱਠਦੇ ਹਨ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਕ ਪਾਹੀ। ਦੂਸਰਾ ਗੁਰਬਾਣੀ ਦਾ ਸਤਿਕਾਰ, ਗੁਰਬਾਣੀ ਨੂੰ ਗੁਰੂ ਦਾ ਦਰਜਾ ਵੀ ਮੇਰੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਦਿੱਤਾ ਹੈ। ਮੇਰੇ ਪਾਤਸ਼ਾਹ ਦੇ ਸ਼ਬਦ ਹਨ, ਉਹਨਾਂ ਦਾ ਪ੍ਰਮਾਣ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾ ਗੁਰੂ ਨਿਸਤਾਰੀ। ਫਿਰ ਰੱਬ ਦੇ ਰੰਗ ਵਿੱਚ ਰਾਜੀ ਰਹਿਣਾ, ਭਾਣੇ ਵਿੱਚ ਇੱਕ ਰਸ ਰਹਿਣਾ, ਇਹ ਅਕਾਲ ਪੁਰਖ ਦਾ ਭਾਣਾ ਜੋ ਕੁਝ ਵੀ ਹੋ ਰਿਹਾ। ਗੁਰਦੇਵ ਕਹਿੰਦੇ ਹਨ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ, ਜੇ ਸੁਖ ਦੇਹੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇਹੇ ਤਾਂ ਇੱਥੇ ਹੀ ਰਾਜਾਂ, ਦੁੱਖ ਸੁਖ ਮਨਾਈ। ਐਸੀ ਵਸਤਾ ਮੇਰੇ ਪਾਤਸ਼ਾਹ ਨੇ ਸਿੱਖ ਕੌਮ ਨੂੰ ਦਿੱਤੀ, ਜੋ ਅੰਮ੍ਰਿਤਸਰ ਸ਼ਹਿਰ ਸੌਗਰਾਂ ਨੇ ਬਖਸ਼ਿਆ। ਦੁਨੀਆਂ ਘੁੰਮ ਕੇ ਆ ਜਾਓ, ਇਹੋ ਜਿਹਾ ਅਜੂਬਾ ਦੁਨੀਆ 'ਤੇ ਤੁਹਾਨੂੰ ਕਿਤੇ ਨਹੀਂ ਮਿਲੇਗਾ। ਇੱਕ ਸੈਲਾਨੀ ਆਇਆ ਬਾਹਰੋਂ, ਉਹਨੇ ਤਾਜ ਮਹਿਲ ਦੇ ਵੀ ਦਰਸ਼ਨ ਕੀਤੇ, ਅੰਮ੍ਰਿਤਸਰ ਦੇ ਵੀ ਦਰਸ਼ਨ ਕੀਤੇ। ਕਿਸੇ ਪੱਤਰਕਾਰ ਨੇ, ਕਿਸੇ ਸ਼ੰਕਾਵਾਦੀ ਨੇ ਪੁੱਛਿਆ ਤੂੰ ਕੀ ਵੇਖਿਆ ਤਾਜ ਮਹਿਲ ਵਿੱਚ ਅਤੇ ਅੰਮ੍ਰਿਤਸਰ ਵਿੱਚ, ਕਿੰਨਾ ਫਰਕ ਹੈ। ਉਹਨੇ ਆਖਿਆ ਤਾਜ ਮਹਿਲ ਉੱਥੇ ਮੌਤ ਵਰਗੀ ਸਨਾਟਾ, ਮੌਤ ਵਰਗੀ ਚੁੱਪ ਹੈ, ਪਰ ਅੰਮ੍ਰਿਤਸਰ ਇੱਥੇ ਜ਼ਿੰਦਗੀ ਦਾ ਆਨੰਦ ਹੈ, ਖੇੜਾ ਹੈ, ਉਲਾਸ ਹੈ। ਇਹ ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਇੱਥੇ ਹਰ ਵੇਲੇ ਰਿਮ ਚਿਮ ਅੰਮ੍ਰਿਤ ਵਰਸਦਾ ਹੈ, ਪਿਆਰ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਚਾਰ ਦੁਆਰੇ ਚੌਵਰਨਾਂ ਲਈ ਸਾਂਝੇ ਰੱਖੇ ਗਏ ਹਨ। ਹਰ ਕੀ ਪੌੜੀ ਊਚ ਨੀਚ ਦਾ ਬੰਧਨ ਮਿਟਾਉਂਦੀ ਹੈ, ਪਰ ਜੇ ਕੋਈ ਗਹਿਰੀ ਅੱਖ ਨਾਲ ਕਿਸੇ ਨੇ ਅੰਮ੍ਰਿਤਸਰ ਵੱਲ ਵੇਖਿਆ, ਉਹ ਭਾਵੇਂ ਮੱਸਾ ਰੰਗੜ ਹੋਵੇ, ਚਾਹੇ ਅਬਦਾਲੀ ਹੋਵੇ, ਚਾਹੇ ਕੋਈ ਹੋਰ ਟੈਂਕ ਚੜ੍ਹ ਕੇ ਆ ਜਾਵੇ, ਇਸ ਧਰਮ ਦੇ ਰਾਖੇ ਬਾਬਾ ਦੀਪ ਸਿੰਘ ਵਰਗੇ, ਬਾਬਾ ਗੁਰਬਖਸ਼ ਸਿੰਘ ਵਰਗੇ, ਭਾਈ ਮਹਤਾਬ ਸਿੰਘ ਵਰਗੇ, ਸੁੱਖਾ ਸਿੰਘ ਵਰਗੇ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਜਿੰਦਾ ਸਿੰਘ, ਭਾਈ ਸੁੱਖਾ ਸਿੰਘ, ਇਸ ਅੰਮ੍ਰਿਤਸਰ ਦੀ ਮਰਿਆਦਾ ਵਾਸਤੇ ਆਪਣਾ ਆਪ ਖੂਨ ਡੋਲਦੇ ਆਏ ਹੈ। ਇਹ ਅੰਮ੍ਰਿਤਸਰ ਯੁੱਗਾਂ ਤੱਕ ਕਾਇਮ ਰਹੇਗਾ, ਇਹਦੀ ਸ਼ਾਨ ਮਿਟਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ। ਉਹ ਅੰਮ੍ਰਿਤਸਰ ਸ਼ਹਿਰ ਦੀ ਸਿਫਤ ਅਤੇ ਇਹਦੀ ਰਾਖੀ ਕਰਨ ਵਾਸਤੇ ਸਾਡੇ ਵੀਰ ਬਹਾਦਰਾਂ ਨੇ ਜੋ ਕੁਝ ਕੀਤਾ ਹੈ, ਉਹਦਾ ਵੇਰਵਾ ਦੋਹਰੇ ਸ਼ਬਦ ਰਾਹੀਂ ਦਲਵੀਰ ਸਿੰਘ ਗਿੱਲ ਜੌੜ ਸਿੰਘ ਵਾਲਾ, ਨਰਿੰਦਰ ਸਿੰਘ ਰੂਪੋ ਵਾਲੀਆ, ਰਣਜੀਤ ਸਿੰਘ ਚੀਮਿਆਂ ਵਾਲਾ ਤੁਹਾਡੇ ਸਾਹਮਣੇ ਹੇ ਟੋ ਮਨੇ ਕਰਦੇ ਹਨ।
ਤੀਜੇ ਗੁਰ ਤੋਂ ਬਖਸ਼ਿਸ਼ਾ ਲੈ ਕੇ ਵੱਡ ਪ੍ਰਤਾਪ, ਮੋੜੀ ਗੱਡੀ ਸ਼ਹਿਰ ਦੀ ਰਾਮਦਾਸ ਗੁਰ ਆਪ।
ਸਿਫਤੀ ਦਾ ਘਰ ਉਸਰਿਆ, ਦੰਗ ਹੋ ਗਏ ਮਹਿਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਤੀਜੇ ਗੁਰ ਤੋਂ ਬਖਸ਼ਿਸ਼ਾ ਲੈ ਕੇ ਵੱਡ ਪ੍ਰਤਾਪ, ਮੋੜੀ ਗੱਡੀ ਸ਼ਹਿਰ ਦੀ ਰਾਮਦਾਸ ਗੁਰ ਆਪ।
ਓ ਸਿਫਤੀ ਦਾ ਘਰ ਉਸਰਿਆ, ਦੰਗ ਹੋ ਗਏ ਮਹਿਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਕਾਲ ਅਨੋਖੀ ਕਾਲ ਕੇ ਕਾਲ ਕੇ ਕਾਲ ਕੇ ਹੋ, ਕਾਲ ਅਨੋਖੀ ਕਾਲ ਕੇ ਸੋਢੀ ਗੁਰ ਸੁਲਤਾਨ, ਕੇਂਦਰ ਰਚਿਆ ਕੌਮ ਦਾ ਪਾਵਨ ਗੁਰ ਅਸਥਾਨ।
ਓ ਚਰਨ ਧੂੜ ਜਿਸ ਥਾਂ ਦੀ ਦਿਲੋਂ ਗਵਾਉਂਦੀ ਜੈਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਰਚਿਆ ਪੰਚਮ ਪਾਤਸ਼ਾਹ ਹਰ ਮੰਦਿਰ ਸੱਚ ਖੰਡ, ਸ਼ੋਭਾ ਜਿਸ ਦੀ ਫੈਲ ਗਈ ਤੀਨ ਲੋਕ ਨੌ ਖੰਡ।
ਓ ਦਰਸ਼ਨ ਕਰਕੇ ਉਤਰਦੀ ਕਈ ਪਾਪਾਂ ਦੀ ਗਹਿਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਚੌਵਰਨਾ ਲਈ ਜਿਸ ਦੇ ਰੱਖੇ ਦੁਆਰੇ ਚਾਰ, ਅੰਮ੍ਰਿਤ ਵਰਗੇ ਨੀਰ ਵਿੱਚ ਰਚ ਦਿੱਤਾ ਦਰਬਾਰ।
ਹਨੇਰਾ ਮੇਟਦੀ ਸੱਚ ਦੀ ਚੜੀ ਦੁਪਹਿਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਹਰ ਕੀ ਪੌੜੀ ਜਿਸ ਦੀ ਜਿਸ ਦੀ ਜਿਸ ਦੀ ਹੋ, ਹਰ ਕੀ ਪੌੜੀ ਜਿਸ ਦੀ ਊਚ ਨੀਚ ਦਾ ਮੇਟ, ਤਾਈਓ ਸ਼ਰਧਾਵਾਨ ਨੇ ਸ਼ਰਧਾ ਕਰਦੇ ਭੇਟ।
ਦੁਈ ਦਵੈਤ ਮਟਾਵਦੀ ਵਗੇ ਪ੍ਰੇਮ ਦੀ ਨਹਿਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਇਸਥਾ ਗੁਰੂ ਗ੍ਰੰਥ ਦਾ ਕੀਤਾ ਗੁਰ ਪ੍ਰਕਾਸ਼, ਸਿਜਦੇ ਕਰਦੇ ਜਿਸ ਨੂੰ ਧਰਤੀ ਅਤੇ ਆਕਾਸ਼।
ਰਿਮ ਚਿਮ ਅੰਮ੍ਰਿਤ ਬਰਸਦਾ ਜਿੱਥੇ ਅਠੇ ਪੈਰਾ, ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰਾ।
ਸ਼ੈਬਰ ਲੱਗਦੀ ਨਾਮ ਦੀ ਨਾਮ ਦੀ ਨਾਮ ਦੀ ਹੋ, ਸ਼ੈਬਰ ਲੱਗਦੀ ਨਾਮ ਦੀ ਰਸੀਏ ਮਾਨਣ ਠੰਡ, ਥੱਕੇ ਭਟਕੇ ਆਣ ਕੇ ਸੁਰਤੀ ਲੈਂਦੇ ਗੰਡ
ਮਨ ਵਿਸਮਾਦੀ ਹੋਮਦਾ ਖਿੜੇ ਖੁਸ਼ੀ ਦੀ ਲਹਿਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਹੰਸ ਬਣ ਜਾਵਦੇ ਕੋੜੇ ਕੰਚਨ ਹੋਣਾ ਪਾਪੀ ਕਪਟੀ ਇਸ ਥਾਂ ਜਨਮਾਂ ਦੀ ਮਲ ਧੋਣਾ
ਠੰਡ ਕਾਲ ਜੇ ਪਾਵਦੀ ਖਿੜੀ ਰਾਗਾਂ ਦੀ ਬੈਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਦੁੱਖਾਂ ਦੀ ਦਾਰੂ ਸਾਰੇ ਦੁੱਖਾਂ ਦੀ ਰੋਗੀਆਂ ਲਈ ਅਕਸੀਰ ਮੰਦ ਕਰਮਾਂ ਦੀ ਇਸ ਥਾਂ ਬਦਲ ਜਾਏ ਤਕਦੀਰ
ਤੂੜ ਲੈਣ ਲਈ ਪੁੱਜ ਦੇ ਪੁੱਜ ਦੇ ਪੁੱਜ ਦੇ ਹੋ ਪੂਜਨੀਕ ਨਿਤ ਪੈਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਦੁਨੀਆ ਤੇ ਸੱਚ ਖੰਡ ਹੈ ਇਹ ਧਰਤੀ ਅਨਮੁੱਲ ਛੇਵੇਂ ਗੁਰੂ ਦੇ ਤਖਤ ਦੇ ਦਿਸਦਾ ਨਹੀਂ ਕੋਈ ਤੁੱਲ
ਇਸ ਦੇ ਸੱਚ ਦੇ ਸਾਹਮਣੇ ਕੋਈ ਤਖਤ ਸਕੇ ਨਾ ਠਹਿਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਭਾਵ ਸ਼ਾਨ ਮਟਾਉਣ ਨੂੰ ਹੋਏ ਯਤਨ ਹਜ਼ਾਰ ਅਵਦਾਲੀ ਤੇ ਰੰਗੜ ਕਈ ਆਖਿਰ ਹੋਏ ਖਵਾਰ
ਬਚਿਆ ਅੱਜ ਤੱਕ ਕੋਈ ਨਹੀਂ ਕਰਕੇ ਇੱਥੇ ਕਹਿਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਇਸ ਦੀ ਰਾਖੀ ਵਾਸਤੇ 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 ਹੋ ਇਸ ਦੀ ਰਾਖੀ ਵਾਸਤੇ ਜੂਜੇ ਕਈ ਜਰਨੈਲ ਜਾਨਾ ਵਾਰ ਕੇ ਰੱਖ ਗਏ ਉੱਚਾ ਸਿੱਖੀ ਮਹਿਲਾ
ਟੈਂਕਾਂ ਤੋਪਾਂ ਨਾਲ ਪਿੜ ਗਏ ਖੂਨ ਵਿੱਚ ਤੈਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਦੀਪ ਸਿੰਘ ਗੁਰਬਖਸ਼ ਸਿੰਘ ਸੁੱਖਾ ਸਿੰਘ ਮਹਿਤਾਬ ਬੇਅੰਤ ਸਿੰਘ ਸਤਵੰਤ ਸਿੰਘ ਲੈ ਗਏ ਉੱਚ ਖਿਤਾਬ
ਸੁੱਖਾ ਜਿੰਦਾ ਸਿੰਘ ਸੂਰਮੇ ਲੈਂਦੇ ਰਹੇ ਨੇ ਵੈਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਜਾਨੋ ਪਿਆਰਾ ਅਸਾਨੂੰ ਹੋ ਜਾਨੋ ਪਿਆਰਾ ਅਸਾਨੂੰ ਸਾਡਾ ਏ ਗੁਰਧਾਮ ਚੁਗਦੇ ਨੇ ਸਿੱਖ ਹੰਸ ਜੋ ਮੋਤੀ ਸੁਬਾਹ ਤੇ ਸ਼ਾਮ
ਗੁਰਮੁਖੀ ਉਪਮਾ ਲਿਖਣ ਦੀ ਤੁਸ਼ ਬੁੱਧੀ ਦੇ ਸ਼ਹਿਰਾ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਸਰ ਜਾ ਸ਼ਹਿਰਾ
ਸਤਿਗੁਰਾਂ ਦਾ ਜਸ ਕਹਿਣ ਤੇ ਸੁਣ ਤੋਂ ਬਾਹਰ ਆਏ ਇਹਦੇ ਨਾਲ ਹੀ ਸਮਾਪਤੀ ਕਰ ਰਹੇ ਹਾਂ ਇਸ MP3 ਵਿੱਚ ਜਿੱਥੇ ਜੋਗਾ ਸਿੰਘ ਜੋਗੀ ਦਾ ਕਵੀਸ਼ਰ ਜਥਾ ਦਾਸ ਗੁਰਮੁਖ ਸਿੰਘ MA ਦਲਵੀਰ ਸਿੰਘ ਜੌੜ ਸਿੰਘ ਵਾਲਾ ਨਰਿੰਦਰ ਸਿੰਘ ਰੂਪੋ ਵਾਲੀਆ ਅਤੇ ਰਣਜੀਤ ਸਿੰਘ ਚੀਮਿਆਂ ਵਾਲੇ ਨੇ ਜਿੱਥੇ ਤੁਹਾਨੂੰ ਨਿਹਾਲ ਕੀਤਾ ਹੈ ਉੱਥੇ ਚੋਟੀ ਦੇ ਹੋਰ 4 ਕਵੀਸ਼ਰੀ ਜਥੇ ਜਿਹਦੇ ਵਿੱਚ ਗਿਆਨੀ ਸਰੂਪ ਸਿੰਘ ਜੀ ਸਰਪੰਚ ਸੂਰਵਿੰਡ ਵਾਲੇ ਗਿਆਨੀ ਕੇਵਲ ਸਿੰਘ ਜੀ ਮਹਿਤਾ ਗਿਆਨੀ ਦਿਲਬਾਗ ਸਿੰਘ ਜੀ ਪੱਬਾ ਰਾਲੀ ਅਤੇ ਗਿਆਨੀ ਲਖਮੀਰ ਸਿੰਘ ਜੀ ਮਸਤ ਇੱਕ ਗੁਲਦਸਤਾ ਅਸੀਂ TPM ਵਿੱਚ ਪੇਸ਼ ਕਰ ਰਹੇ ਹਾਂ ਸੋ ਸਾਰਿਆਂ ਨੂੰ ਬੜੇ ਪਿਆਰ ਨਾਲ ਸਰਵਣ ਕਰਨਾ ਇਹਨਾਂ ਕੁਝ ਕਹਿੰਦੇ ਹੋਏ ਖਮਾਂ ਦੇ ਜਾਚਕਾਂ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ